दंडोत वंदन
अनक
अनकबार सर्व कला समराथ दोलन तेरा खो प्रभु नानक दे कर हाथ जाहि कुल ते प्रगट होए ताहि कुल को नाम उन दुआ दस गुरिंद को मेरी है पर नाम।
सतगुरु जी दे पवित्र पावन दरबार दियां हाजरियां भरदे होए परम सन अपनी अपनी रसना पवित्र करिए सारे ही गज के आखिए धन श्री सतगुरु प्रताप सिंह जी महाराज।
धन श्री सतगुरु प्रताप सिंह जी महाराज।
फिर रसना पवित्र करिए ते गज के आखिए धन श्री सतगुरु जगजीत सिंह जी महाराज।
धन श्री सतगुरु जगजीत सिंह जी
महाराज। साहब श्री सतगुरु प्रताप सिंह सच्चे पातशाह जिन्हां विच सतगुरुआं वाले पूरे गुण सन जिन्हां ने नाम धारी पंथ की अगवाई बड़ी धीरज ते शांति नाल जिंदगी भर की जिन्हां ने नाम धारियां वास्ते इन्ने सुख आरंभ दिते इन्ने सुख पैदा किए जिन्हां सुखां की गिणती कोई नहीं। सतगुरु प्रताप सिंह सच्चे पातशाह ने पाकिस्तान बन तो कुछ साल पहला यतन किया नामधारियों नू पाकिस्तान च वसदियां नू भी ये धरती पाकिस्तान बन जानी जे इथों निकल आओ जे कारोबार तुहानू नहीं निकल देता तो बाल बच्चे ही इथों कढ लो औखे होवोगे। सतगुरु सच्चे पातशाह का किसे किसे बचन मनिया किसे किसे ते सारियां तो मन्या भी नहीं जांदा। संत जी सारियां दी गल छड्डो गुरु नानक दे पुत्रां ने मनो चिंदिया सो फल पाए सी। गुरु अंगद दे पुत्रां अंगद दा बचन नहीं सी मन्या। मैं बेनती कर रहा सा भई सतगुरु दा हरदा हिरदा किन्ना नरम हुंदा है। सतगुरु प्रताप सिंह सच्चे पातशाह पाकिस्तान बन गया बनकर दे इलाके च उन्हें आया नू किवें गल नाल लाया इस तरह संत जी माता पिता भी नहीं गल नाल लाउंदा। औखी बनी ते बिपता वेले माता पिता भी बच्चों का साथ छड्ड जांदा है लेकिन सतगुरु प्रताप सिंह दीआं कुरबानियां जिहड़ियां जीवन नगर दे इलाके विच नामधारियों वास्ते वो बड़ा लम्मा इतिहास है पर संग में वो भी लिखा होया है पर वो फिर कदे अर्ज करांगे। सतगुरु प्रताप सिंह नाल उन्हां नामधारियों ने जिन्हां ते सतगुरों ने उपकार किया आया नूं थां दित्ती कोलों खर्च करके ते कलेम पुआए इस इलाके विच जमीन दूनिया दूनिया तीनिया तीनिया दवाइया क्योंकि थोड़ी कीमत थी उसे जमीन की लेकिन उन्होंने कुछ सारे एको जे नहीं होंगे कि कुछ सिख हो भी सन जिन्होंने बगावत कर दी बगावत। सतगुरु प्रताप सिंह सच्चे पातशाह फिर भी इन्नी धीरज रखी किसी नू फिका जबानों बचन नहीं आखिया ते जे किसे आखिया भी आखिया किसे हितकारी ने पातशाह ये तुहाडे नाल की करदे ने साहब कहिंदे ने उहना अपना सुभाव वरतना मैं अपना सुभाव वरतना थूआ रुड़िया जांदा पानी साधु उहनू कढ़न लगा उहने डंग मारिया उहने हथ छिड़किया ते फिर पानी च डिग पिया फिर कढ़न लगा उहने फिर डंग मारिया उन्हें फिर हाथ छिड़के दे पानी च डिग पिया जां तीजी वार कढ़न लगा कोल सियाणा बंदा कोई खड़ा सी ਆਂਦਾ ਕੀ ਕਰਦਾ ਤੂੰ ਉਹਨੂੰ ਪਾਣੀ ਚੋਂ ਕੱਢਦਾ ਉਹ ਡੰਗ ਮਾਰਦਾ ਆਂਦਾ ਉਹਦਾ ਆਪਦਾ ਸੁਭਾਅ ਹੈ ਮੇਰਾ ਆਪਦਾ ਸੁਭਾਅ ਹੈ ਸੰਤ ਜੀ ਗੁਰੂ ਦਾ ਆਪਦਾ ਸੁਭਾਅ ਹੈ ਮਨੁੱਖ ਦਾ ਆਪਦਾ ਸੁਭਾਅ ਹੈ ਮਨੁੱਖ ਵੀ ਚਾਰ ਪ੍ਰਕਾਰ ਦੇ ਹੁੰਦੇ ਨੇ ਆਪਣਾ ਹਿੱਤ ਤਿਆਗ ਕਰੇ ਪਰ ਕੋ ਹਿੱਤ ਉੱਤਮ ਹੈ ਨਰ ਤੇ ਜਗ ਮਾਹੀ ਆਪਣੇ ਹਿੱਤ ਸੰਗ ਕਰੇ ਪਰ ਕੋ ਹਿੱਤ ਨਰ ਹੈ ਸਮਾਨ ਵਹੀ ਭਵ ਮਾਹੀ ਆਪਣੇ ਹਿੱਤ ਨਾਸ ਕਰੇ ਪਰ ਕੋ ਹਿੱਤ ਰਾਕਸ਼ ਹੈ ਨਰ ਤੇ ਜਗ ਮਾਹੀ ਬਿਨ ਹੀ ਆਪਣੇ ਹਿੱਤ ਨਾਸ ਕਰੇ ਪਰ ਕੋ ਹਿੱਤ ਕਹੋ ਤੇ ਨਰ ਕੌਣ ਕਹਾਈ ਆਪਣਾ ਵਿਗਾੜ ਕੇ ਕਿਸੇ ਦਾ ਸਵਾਰਨਾ ਆਪਣੇ ਸੁੱਖ ਕਿਸੇ ਦੀਆਂ ਦੁੱਖਾਂ ਤੋਂ ਕੁਰਬਾਨ ਕਰ ਦੇਣੇ ਗੁਰਬਾਣੀ ਵਿੱਚ ਉਹਨੂੰ ਬ੍ਰਹਮ ਗਿਆਨੀ ਦਾ ਦਰਜਾ ਦਿੱਤਾ ਗਿਆ ਅਤੇ ਕਰ ਵੀ ਬ੍ਰਹਮ ਗਿਆਨੀ ਸਕਦਾ ਸ਼੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਬ੍ਰਹਮ ਗਿਆਨੀ ਪਰ ਉਪਕਾਰ ਉਮਾ ਪਰ ਉਪਕਾਰ ਕਰਨ ਦੀ ਖੁਸ਼ੀ ਆਪਣੇ ਸੁੱਖ ਕਿਸੇ ਤੋਂ ਦੀਆਂ ਦੁੱਖਾਂ ਤੋਂ ਕੁਰਬਾਨ ਕਰਨ ਦਾ ਜੇ ਹੌਂਸਲਾ ਹੁੰਦਾ ਹੈ ਤਾਂ ਉਹ ਬ੍ਰਹਮ ਗਿਆਨੀ 'ਚ ਹੁੰਦਾ ਆਪਣੇ ਸੁੱਖ ਕਿਸੇ ਦੀਆਂ ਦੁੱਖਾਂ ਤੋਂ ਕੁਰਬਾਨ ਕਰ ਦੇਣੇ ਇਹ ਹੈ ਪਹਿਲਾ ਨੰਬਰ ਦੇਵਤਾ ਦਰਜਾ ਹੈ ਨੰਬਰ ਦੋ 'ਤੇ ਹੈ ਆਪਣਾ ਹੀ ਸਵਾਰ ਲੈਣਾ ਅਤੇ ਨਾਲ ਲੱਗਦਾ ਕਿਸੇ ਦਾ ਵੀ ਸਵਾਰ ਦੇਣਾ ਉਹ ਮਨੁੱਖੀ ਦਰਜਾ ਹੈ ਨੰਬਰ 3 'ਤੇ ਜਿੱਥੇ ਆਪਣਾ ਕੰਮ ਸੌਰ ਦਾ ਜਾਪੇ ਅਤੇ ਕਿਸੇ ਦਾ ਵਿਗਾੜ ਕੇ ਸੌਰ ਦਾ ਜਾਪੇ ਕਿਸੇ ਦਾ ਵਿਗਾੜ ਕੇ ਆਪਣਾ ਸਵਾਰ ਲੈਣਾ ਉਹ ਰਾਕਸ਼ ਦਰਜਾ ਹੈ ਰਾਕਸ਼ ਹੈ ਨਰ ਤੇ ਜਗਮੈਂ ਚੌਥੀ ਕਿਸਮ ਦੇ ਉਹ ਇਨਸਾਨ ਨੇ ਜਿਨ੍ਹਾਂ ਨੂੰ ਗੁਰਬਾਣੀ ਵਿੱਚ ਸਾਖਤ ਕਿਹਾ ਹੈ ਸਾਖਤ ਕੀ ਕਰਦਾ ਹੈ ਕਹਿੰਦਾ ਸਾਖਤ ਕੀ ਐਸੀ ਹੈ ਰੀਤ ਜੋ ਕਿਛ ਕਰੇ ਸਗਲ ਵਿਪਰੀਤ ਸਾਖਤ ਦਾ ਕੰਮ ਹੈ ਜੋ ਕਰਨਾ ਬੁਰਾ ਹੀ ਕਰਨਾ ਉਲਟੀ ਕਰਨਾ ਅਤੇ ਕਬੀਰ ਸਾਹਿਬ ਨੇ ਸੂਰ ਦਾ ਦਰਜਾ ਦਿੱਤਾ ਸਾਖਤ ਨੂੰ ਭਾਵੇਂ ਆਪਣਾ ਕੰਮ ਉੱਥੇ ਨਾ ਹੋਵੇ ਉਹਨੂੰ ਪਤਾ ਲੱਗ ਗਿਆ ਫਲਾਨੇ ਦਾ ਕੰਮ ਸੌੜਦਾ ਹੈ ਦੁਖੀ ਹੋ ਜਾਂਦਾ ਸੁਣ ਕੇ ਆਉਂਦਾ ਵਿਗਾੜਨ ਜਾਣਾ ਸੋਚਦਾ ਜੇ ਵਿਗਾੜਨ ਗਿਆ ਤਾਂ ਪਿੱਛੋਂ ਮੇਰਾ ਫਲਾਨਾ ਵਿਗੜ ਜਾਣਾ ਆਖਰ ਉਹ ਫੈਸਲਾ ਕਰਦਾ ਵੀ ਮੇਰਾ ਵਿਗੜ ਜਾਏ ਤਾਂ ਪਰਵਾਹ ਨਹੀਂ ਪਰ ਉਹਦਾ ਕਿਉਂ ਸੌੜ ਜੇ ਕਬੀਰ ਸਾਖਤ ਅਤੇ ਸ਼ੁਕਰ ਭਲਾ ਰੱਖੇ ਅੱਛਾ ਗਾਉਂ ਸਾਖਤ ਬੱਪਰਾ ਮਰ ਗਿਆ ਕੋਏ ਨਾ ਲੈ ਹੈ ਨਾ ਬੇਨਤੀ ਕਰ ਰਿਹਾ ਸਾਂ ਕੁਝ ਸਾਖਤਾਂ ਬੰਦਿਆਂ ਨੇ ਸਤਿਗੁਰੂ ਪ੍ਰਤਾਪ ਸਿੰਘ 'ਤੇ ਕੇਸ ਬਣਾ ਤੇ ਆਪਾਂ ਛੇਤੀ ਛੇਤੀ ਗੱਲ ਅੱਗੇ ਲਈ ਚੱਲੀ ਆਖਰ ਸਤਿਗੁਰੂ ਪ੍ਰਤਾਪ ਸਿੰਘ ਜੀ ਪਰਉਪਕਾਰ ਵੀ ਕਰੀ ਗਏ ਲੇਕਿਨ ਇਸ ਚਿੰਤਾ ਵਿੱਚ ਸਰੀਰ ਢਿੱਲਾ ਹੁੰਦਾ ਗਿਆ ਇਹਨਾਂ ਉਹਨਾਂ ਕੇਸਾਂ ਦਾ ਹੀ ਇੰਨਾ ਜ਼ੋਰ ਸੀ ਜਿਵੇਂ ਕਿਹਾ ਸੀ ਨਾ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਜਦੋਂ ਰਾਮ ਰਾਏ ਨੇ ਉਹਦੇ 'ਤੇ ਅਰਜ਼ੀ ਪਾਤੀ ਔਰੰਗਜ਼ੇਬ ਕੋਲ ਔਰੰਗਜ਼ੇਬ ਨੇ ਦਿੱਲੀ ਸੱਦਿਆ ਅਤੇ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਕਹਿੰਦੇ ਨੇ ਮੈਂ ਤਾਂ ਮਲੇਸ਼ ਦੇ ਮੱਥੇ ਨਹੀਂ ਲੱਗਣਾ ਬੜੀ ਲੰਮੀ ਕਥਾ ਹੈ ਆਖਰ ਉਹਨੇ ਵਾਰੰਟ ਜਾਰੀ ਕਰ ਦਿੱਤੇ ਅਤੇ ਪੁਲਿਸ ਤਿਆਰ ਕੀਤੀ ਰਾਜੇ ਜੈ ਸਿੰਘ ਨੇ ਆਖਿਆ ਇਹ ਦਰਬਾਰੀ ਸੀ ਔਰੰਗਜ਼ੇਬ ਦਾ ਇਹਨੇ ਕਿਹਾ ਔਰੰਗਜ਼ੇਬ ਸ਼੍ਰੀ ਗੁਰੂ ਨਾਨਕ ਦੇਵ ਦੀ ਗੱਦੀ ਹੈ ਇੰਨੀ ਸਖਤੀ ਨਾ ਕਰ ਇਹਨਾਂ ਦੀਆਂ ਬਜ਼ੁਰਗਾਂ ਨੇ ਤੁਹਾਨੂੰ ਆਸ਼ੀਰਵਾਦ ਦੇ ਕੇ ਦਿੱਲੀ ਦਾ ਰਾਜ ਤਖ਼ਤ ਦਵਾਇਆ ਇੰਨੀ ਸਖਤੀ ਨਾ ਕਰ ਮੈਂ ਲਾਇਆ ਉਹਨੇ ਰਾਜਾ ਜੈ ਸਿੰਘ ਕਿਵੇਂ ਆਇਆ ਕੀਰਤਨਪੁਰ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਬੜੀ ਲੰਮੀ ਕਥਾ ਹੈ ਕਿਵੇਂ ਲੱਗਿਆ ਆਖਿਰ ਉੱਥੇ ਜਾ ਕੇ ਵੀ ਗੁਰੂ ਹਰਗੋਬਿੰਦ ਸਾਹਿਬ ਗੁਰੂ ਹਰਿਕ੍ਰਿਸ਼ਨ ਸਾਹਿਬ ਔਰੰਗਜ਼ੇਬ ਦੇ ਮੱਥੇ ਨਹੀਂ ਲੱਗੇ ਸਰੀਰ ਛੱਡ ਦਿੱਤਾ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਕਿਹਾ ਮੈਂ ਝੂਠੀ ਕਚਹਿਰੀ ਵਿੱਚ ਪੇਸ਼ ਨਹੀਂ ਹੋਣਾ ਸਰੀਰ ਛੱਡ ਦੇਣਾ ਇੱਕ ਦਿਨ ਤਿਆਰੀ ਕੀਤੀ ਤਿਆਰੀ ਜੀਵਨ ਨਗਰ ਤੋਂ ਅਤੇ ਤਿਆਰੀ ਇਸ ਢੰਗ ਨਾਲ ਕੀਤੀ ਵੀ ਹੁਣ ਇੱਥੇ ਵਾਪਸ ਨਹੀਂ ਆਉਣਾ ਡੇਰੇ ਦੇ ਕੁਝ ਸੇਵਕਾਂ ਨੂੰ ਇਕੱਠਿਆਂ ਕੀਤਾ ਇਕੱਠਿਆਂ ਕਰਕੇ ਉਹਨਾਂ ਨਾਲ ਚਾਰ ਗੱਲਾਂ ਕੀਤੀਆਂ ਕਹਿੰਦੇ ਨੇ ਭਲਿਓ ਲੋਕੋ ਗੁਰਮੁਖੋ ਪਿਆਰਿਓ ਗੁਰੂ ਘਰ ਦਿਓ ਸੇਵਕੋ ਮੈਂ ਤੁਹਾਡੇ ਕੋਲੋਂ ਜਾ ਰਿਹਾ ਤੁਹਾਡੇ ਨਾਲ ਚਾਰ ਗੱਲਾਂ ਕਰਨੀਆਂ ਨੇ। ਤੁਸੀਂ ਸੇਵਾ ਬੜੀ ਕੀਤੀ ਹੈ ਗੁਰੂ ਘਰ ਦੀ, ਅਤੇ ਹੁਣ ਲੱਗਾ ਜੇ ਸਮਾਂ ਪਲਟਾ ਖਾਣ। ਇੱਥੇ ਉਹ ਰਹਿ ਜਾ ਜਿਹਨੇ ਵੱਡੇ ਕਾਕਿਆਂ ਦਾ ਹੁਕਮ ਮੰਨਣਾ। ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਨੂੰ ਸਤਿਗੁਰੂ ਪ੍ਰਤਾਪ ਸਿੰਘ ਜੀ ਵੱਡੇ ਕਾਕੇ ਕਹਿੰਦੇ ਸਨ, ਅਤੇ ਮਹਾਰਾਜ ਵੀਰ ਸਿੰਘ ਜੀ ਨੂੰ ਨਿੱਕੇ ਕਾਕੇ ਕਾਕੇ ਕਹਿ ਕੇ ਬੁਲਾਉਂਦੇ ਸਨ। ਜਿਹਨਾਂ ਵੱਡੇ ਕਾਕਿਆਂ ਦਾ ਬਚਨ ਮੰਨਣਾ ਹੈ, ਹੁਕਮ ਮੰਨਣਾ ਹੈ, ਉਹਨਾਂ ਨਾਲ ਰਲ ਕੇ ਚੱਲਣਾ, ਉਹ ਇੱਥੇ ਰਹਿ ਜਾਏ। ਸੁਣੋ ਇਸ ਕਵਿਤਾ 'ਚ ਕੀ ਕਿਹਾ।
ਧਰਮ ਤੁਜਾ ਸਤਿਗੁਰੂ ਪ੍ਰਤਾਪ ਸਿੰਘ ਜੀ, ਜੀਵਨ ਨਗਰੋਂ ਹੋਣ ਰਵਾਨ ਲੱਗੇ, ਕੋਲ ਸੱਦ ਕੇ ਡੇਰੇ ਦੇ ਸੇਵਕਾਂ ਨੂੰ ਸਭ ਨੂੰ ਨਾਲ ਪਿਆਰ ਸਮਝਾਉਣ ਲੱਗੇ। ਸਮਾਂ ਰੱਬੀ ਕਾਨੂੰਨ ਦੀ ਰੂਪ ਰੇਖਾ ਆਇਆ, ਸਮਾਂ ਨਾ ਕਿਸੇ ਅਟਕਾਵਣਾ ਏ। ਇੱਥੇ ਰਹੇ ਜਿਸਨੇ ਵੱਡੇ ਕਾਕਿਆਂ ਦਾ ਹੁਕਮ ਮੰਨ ਕੇ ਸ਼ੁਕਰ ਮਨਾਵਣਾ ਏ। ਗੁਰੂ ਸਿੱਖ ਦੇ ਮੇਲ ਦਾ ਪੀਚ ਪਹਿਲਾ ਸਿੱਖ ਗੁਰੂ ਦਾ ਆਗਿਆਕਾਰ ਹੋਵੇ। ਤਨ ਮਨ ਅਰਪੇ ਤਨ ਗੁਰੂ ਤਾਈ, ਮੈਂ ਮੇਰੀ ਤਿਆਗ ਉਧਾਰ ਹੋਵੇ।
ਸ਼ਰਧਾ ਭਾਵਨਾ ਨਾਲ ਜੋ ਕਰੇ ਸੇਵਾ, ਲਾਹਾ ਜ਼ਿੰਦਗੀ ਦਾ ਉਸ ਪਾਵਣਾ ਏ। ਇੱਥੇ ਰਹੇ ਜਿਸਨੇ ਵੱਡੇ ਕਾਕਿਆਂ ਦਾ ਹੁਕਮ ਮੰਨ ਕੇ ਸ਼ੁਕਰ ਮਨਾਵਣਾ ਏ।
ਉਹ ਸੇਵਾ ਸਫਲ ਦਰਗਾਹ ਕਬੂਲ ਸੋਈ, ਜਿਹੜੀ ਗੁਰੂ ਦੀ ਆਗਿਆ ਨਾਲ ਹੋਵੇ। ਜੇਕਰ ਸਤਿਗੁਰੂ ਦਾ ਮਨ ਮੰਨਦਾ ਨਹੀਂ, ਕਾਲੀ ਕਾਲ ਸਾਰੀ ਬਿਰਥਾ ਕਾਲ ਹੋਵੇ।
ਜਿਹੜਾ ਕਰੇ ਸਵਾਲ ਜਵਾਬ ਦੋਵੇਂ, ਜਵਾਬ ਦੋਵੇਂ, ਜਿਹੜਾ ਕਰੇ ਸਵਾਲ ਜਵਾਬ ਦੋਵੇਂ, ਦੁੱਖ ਲੋਕ ਪਰਲੋਕ ਉਠਾਵਣਾ ਏ। ਇੱਥੇ ਰਹੇ ਜਿਸਨੇ ਵੱਡੇ ਕਾਕਿਆਂ ਦਾ ਹੁਕਮ ਮੰਨ ਕੇ ਸ਼ੁਕਰ ਮਨਾਵਣਾ ਏ।
ਹੁਕਮ ਮੰਨ ਅੰਗਦ ਅੰਗ ਸੰਗ ਹੋਇਆ, ਸ੍ਰੀ ਚੰਦ ਲਖਮੀ ਦਾਸ ਦੂਰ ਹੋ ਗਏ। ਸੇਵਾ ਸਾਰ ਸੰਭੀ ਅਮਰਦਾਸ ਜੀ ਨੇ, ਹੁਕਮ ਵਿੱਚ ਰਹਿ ਕੇ ਨੂਰੋ ਨੂਰ ਹੋ ਗਏ।
ਕਾਰ ਦੇ ਚੱਕਰ ਮੈਂ ਕਰੇ ਸੇਵਾ, ਪੂਰੀ ਸਦਾ ਹੋਵੇ ਮਨੋ ਕਾਮਨਾ ਏ। ਇੱਥੇ ਰਹੇ ਜਿਸਨੇ ਵੱਡੇ ਕਾਕਿਆਂ ਦਾ ਹੁਕਮ ਮੰਨ ਕੇ ਸ਼ੁਕਰ ਮਨਾਵਣਾ ਏ।
ਜਿਹਨੇ ਸੇਵਾ 'ਚੋਂ ਪ੍ਰੇਮ ਦੀ ਝਲਕ ਤੱਕੀ, ਬਾਜ ਸੇਵਾ ਦੇ ਹੋਰ ਕੁਝ ਮੰਗਦਾ ਨਹੀਂ। ਸੇਵਕ ਸਾਫ ਧਿਆਨ ਜੇ ਦੇਣ ਲੱਗੇ, ਤਾਂ ਫਿਰ ਭਾਈ ਘਨੱਈਏ ਜੋ ਸੰਗਦਾ ਨਹੀਂ।
ਖੁੱਲੇ ਜਾਂ ਰੱਬੀ ਨਜ਼ਾਰਿਆਂ ਦਾ ਮਿਟੇ ਦੁਈ ਦੁਵੈਤ ਦੀ ਭਾਵਨਾ ਏ। ਇੱਥੇ ਰਹੇ ਜਿਸਨੇ ਵੱਡੇ ਕਾਕਿਆਂ ਦਾ ਹੁਕਮ ਮੰਨ ਕੇ ਸ਼ੁਕਰ ਮਨਾਵਣਾ ਏ।
ਜਿੰਨਾ ਸਮਾਂ ਕਰਤਾਰ ਨੇ ਬਖਸ਼ਿਆ ਸੀ, ਅਸੀਂ ਆਪਣਾ ਸਮਾਂ ਨਿਭਾ ਚੱਲੇ। ਅੱਗੇ ਲੀਲਾ ਬੇਅੰਤ ਦੀ ਵੇਖਣੀ ਜੇ, ਉਹਦੇ ਮਗਰ ਚੱਲੋ ਜਿਹੜੇ ਰਾਹ ਚੱਲੇ।
ਓ ਗੁਰਮੁਖ ਸਿੱਖ ਰਜਾ ਨੂੰ ਮੰਨਦੇ ਆ, ਗੁਰਮੁਖ ਸਿੱਖ ਰਜਾ ਨੂੰ ਮੰਨਦੇ ਆ, ਬੇਮੁੱਖਾਂ ਨੇ ਸਦਾ ਪਛਤਾਵਣਾ ਏ। ਇੱਥੇ ਰਹੇ ਜਿਸਨੇ ਵੱਡੇ ਕਾਕਿਆਂ ਦਾ ਹੁਕਮ ਮੰਨ ਕੇ ਸ਼ੁਕਰ ਮਨਾਵਣਾ ਏ।
ਸਤਿਗੁਰੂ ਰਾਮ ਸਿੰਘ ਸਤਿਗੁਰੂ ਹਰੀ ਸਿੰਘ ਦਾ ਇਹ ਬਾਗ ਸੁੰਦਰ ਫਲਦਾ ਫੁੱਲਦਾ ਰਹੇ, ਸਤਸੰਗ ਦਾ ਰਹੇ ਪ੍ਰਵਾਹ ਚੱਲਦਾ, ਅੰਮ੍ਰਿਤ ਵਰਸਦਾ ਰਹੇ ਚੌਰ ਝੁੱਲਦਾ ਰਹੇ।
ਜਿੱਤ ਰਹੇ ਜਗਜੀਤ ਦੀ ਚਰਨ ਚੁੰਮਦੀ, ਮੇਰੀ ਆਤਮਾ ਦੀ ਇਹੋ ਭਾਵਨਾ ਏ। ਇੱਥੇ ਰਹੇ ਜਿਸਨੇ ਵੱਡੇ ਕਾਕਿਆਂ ਦਾ ਹੁਕਮ ਮੰਨ ਕੇ ਸ਼ੁਕਰ ਮਨਾਵਣਾ ਏ।
ਹੱਡ ਚੰਮ ਦਾ ਸਾਥ ਨਹੀਂ ਸਦਾ ਨਿਭਦਾ, ਮੇਰਾ ਰੂਪ ਜਗਜੀਤ ਨੂੰ ਜਾਣਿਆ ਦੇ। ਗੱਦੀ ਗੁਰੂ ਨਾਨਕ ਸਤਿਗੁਰੂ ਰਾਮ ਸਿੰਘ ਦੀ, ਇਹਦੀ ਛਤਰ ਛਾਇਆ ਸਦਾ ਮਾਣਿਆ ਦੇ।
ਦਿਓ ਜੀਵਨ ਇਸ ਤੋਂ ਲਵੋ ਜੀਵਨ, ਰਾਹ ਜੀਵਨ ਦਾ ਇਸ ਦਰਸਾਉਣਾ ਏ। ਇੱਥੇ ਰਹੇ ਜਿਸਨੇ ਵੱਡੇ ਕਾਕਿਆਂ ਦਾ ਹੁਕਮ ਮੰਨ ਕੇ ਸ਼ੁਕਰ ਮਨਾਉਣਾ ਏ।
ਬੇਨਤੀ ਕਰ ਰਹੇ ਸਾਂ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ, ਇਹ ਸੀ 26 ਵਿਸਾਖ ਦਾ ਦਿਨ, ਵੀਹਵੀਂ ਜੀ ਦੇ ਇਤਿਹਾਸ ਵਿੱਚ ਦਰਜ ਹੈ। ਇਹ ਕਹਿ ਕੇ ਤੇ ਆ ਗਏ ਸਰਸੇ ਸਰਦਾਰ ਤੇਜਾ ਸਿੰਘ ਦੇ ਘਰ ਰਾਤ ਰਹੇ। ਇੱਥੇ ਬੜੇ ਬਚਨ ਬਲਾਸ ਹੋਏ। ਸਰਦਾਰ ਤੇਜਾ ਸਿੰਘ ਕਹਿਣ ਲੱਗਾ, ਪਾਤਸ਼ਾਹ ਤੁਹਾਡਾ ਸਰੀਰ ਢਿੱਲਾ ਹੈ, ਗੁਰਦੁਆਰਿਆਂ ਦਾ ਇਲੈਕਸ਼ਨ ਆ ਰਿਹਾ ਹੈ, ਅਤੇ ਸਾਨੂੰ ਕੀ ਹੁਕਮ ਹੈ? ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਕਹਿਣ ਲੱਗੇ, ਮੈਂ ਤਾਂ ਹੁਣ ਛੁੱਟੀ ਲੈ ਲਈ ਹੈ, ਹੁਣ ਜਿਹੜੀਆਂ ਸਲਾਹਾਂ ਨੇ ਨਾ ਉਹ ਵੱਡੇ ਕਾਕਿਆਂ ਨਾਲ ਹੀ ਤੁਸੀਂ ਕਰਨੀਆਂ, ਸਾਰੀਆਂ ਜ਼ਿੰਮੇਵਾਰੀਆਂ ਉਹਨਾਂ ਦੇ ਸਿਰ 'ਤੇ ਨੇ, ਅਤੇ ਜਿਹੜਾ ਜੋ ਕੁਝ ਪੁੱਛਣਾ ਉਹਨਾਂ ਕੋਲੋਂ ਪੁੱਛੋ। ਅਗਲੇ ਦਿਨ ਉੱਥੋਂ ਤੁਰੇ ਸ੍ਰੀ ਭੈਣੀ ਸਾਹਿਬ ਆਏ, ਦਿੱਲੀ ਚਲੇ ਗਏ, ਕੁਝ ਦਿਨ ਦਿੱਲੀ ਰਹੇ, ਦਿੱਲੀ ਤੋਂ ਫਿਰ ਵਾਪਸ ਸ੍ਰੀ ਭੈਣੀ ਸਾਹਿਬ ਆ ਗਏ, ਅਤੇ ਸਰਦਾਰ ਕੇਹਰ ਸਿੰਘ ਮਾਨ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਦਿੱਲੀਓਂ ਭੈਣੀ ਸਾਹਿਬ ਆਇਆ। ਉਹ ਰਾਹ ਵਿੱਚ ਬਚਨ ਬਿਲਾਸ ਕਰਦਾ ਆਇਆ, ਪਾਤਸ਼ਾਹ ਹੁਣ ਸਮਾਂ ਕਿੱਦਾਂ ਦਾ ਆਏਗਾ? ਸਤਿਗੁਰਾਂ ਕਿਹਾ, ਇਹ ਸਾਰੀਆਂ ਗੱਲਾਂ ਵੱਡਿਆਂ ਕਾਕਿਆਂ ਤੋਂ ਪੁੱਛੋ। ਹੁਣ ਭੈਣੀ ਸਾਹਿਬ ਕੁਝ ਦਿਨ ਰਹੇ, ਫਿਰ ਕਹਿਣ ਲੱਗੇ, ਇੱਥੇ ਗਰਮੀ ਬੜੀ ਹੈ। ਸਤਿਗੁਰ ਸੱਚੇ ਪਾਤਸ਼ਾਹ ਮੰਡੀ ਸਕੇਤ ਚਲੇ ਗਏ, ਉੱਥੇ ਕੁਝ ਦਿਨ ਰਹੇ, ਅਤੇ ਉਧਰੋਂ ਜਿਹੜਾ ਤਰੀਖ ਦਾ ਸਮਾਂ ਸੀ, ਵਿਰੋਧੀਆਂ ਨੇ ਬਰੰਟ ਕਢਾ ਦਿੱਤੇ, ਪੁਲਿਸ ਸ੍ਰੀ ਜੀਵਨ ਨਗਰ ਗਈ, ਉਹਨਾਂ ਨੂੰ ਪਤਾ ਲੱਗਾ ਵੀ ਭੈਣੀ ਸਾਹਿਬ ਨੇ, ਪੁਲਿਸ ਇੱਥੇ ਆਈ, ਅਤੇ ਪੁਲਿਸ ਅੱਠਵੇਂ ਪਾਤਸ਼ਾਹ ਨੂੰ ਲੈਣ ਜਾਂਦੀ ਰਹੀ ਸੀ। ਸੋ ਬੇਨਤੀ ਕਰ ਰਹੇ ਸਾਂ ਵੀ ਸਤਿਗੁਰੂ ਸੱਚੇ ਪਾਤਸ਼ਾਹ ਕੁਝ ਦਿਨ ਮੰਡੀ ਰਹਿ ਕੇ ਫਿਰ ਵਾਪਸ ਸ੍ਰੀ ਭੈਣੀ ਸਾਹਿਬ ਆਏ, ਪਰ ਜਿਸ ਦਿਨ ਸ੍ਰੀ ਭੈਣੀ ਸਾਹਿਬ ਆਏ ਨੇ ਉਦਣ ਸਰੀਰ ਬਹੁਤ ਕਮਜ਼ੋਰ ਹੋ ਗਿਆ ਸੀ, ਆਪਣੀ ਕਿਰਿਆ ਆਪ ਨਹੀਂ ਸਨ ਸਾਧ ਸਕਦੇ, ਇੰਨਾ ਕਮਜ਼ੋਰ ਸਰੀਰ ਸੀ। ਗੋਲ ਮੰਦਿਰ ਵਿੱਚ ਆ ਕੇ ਡੇਰਾ ਲਾਇਆ, ਭਾਈ ਵਜ਼ੀਰ ਸਿੰਘ, ਭਾਈ ਰਤਨ ਸਿੰਘ, ਸੰਤ ਮੋਹਕਮ ਸਿੰਘ ਜੀ, ਇਹ ਨਿੱਜ ਸੇਵਕ ਸਨ ਸਾਰੇ, ਅਤੇ ਰਤਨ ਸਿੰਘ ਤਾਂ ਪਰਛਾਵੇਂ ਵਾਂਗ ਨਾਲ ਹੀ ਰਹਿੰਦਾ ਸੀ ਨਾ, ਦਿਨੇ ਰਾਤ ਹਰ ਵੇਲੇ ਸੇਵਾ ਕਰਦਾ ਸੀ। ਆਖਿਰ ਪੰਜ ਭਾਦਰੋਂ ਦਾ ਦਿਨ ਆਇਆ, ਪੰਜ ਭਾਦਰੋਂ ਦੀ ਰਾਤ ਨੂੰ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਸਰੀਰ ਛੱਡ ਗਏ 12:05 'ਤੇ। ਉਹਨਾਂ ਦੀ ਪਵਿੱਤਰ ਪਾਵਨ ਆਤਮਾ ਜਿਹੜੀ ਸੀ ਉਹ ਸਰੀਰ ਤੋਂ ਵੱਖ ਹੋ ਗਈ। ਸੰਗਤਾਂ ਨੂੰ ਪਤਾ ਲੱਗਾ, ਅਤੇ ਇਹਨੂੰ ਕੁਝ ਦਿਨ ਪਹਿਲਾਂ, 5-4 ਦਿਨ ਪਹਿਲਾਂ ਸਤਿਗੁਰੂ ਜਗਜੀਤ ਸਿੰਘ ਜੀ, ਮਹਾਰਾਜ ਬੀਰ ਸਿੰਘ ਜੀ, ਇਹ ਵੀ ਸਾਰੇ ਭੈਣੀ ਸਾਹਿਬ ਕੋਲ ਆਏ ਹੋਏ ਸਨ। ਸਤਿਗੁਰੂ ਜਗਜੀਤ ਸਿੰਘ ਜੀ ਨੂੰ ਕੋਲ ਸੱਦਿਆ, ਸੱਦ ਕੇ ਅਤੇ ਸਤਿਗੁਰੂ ਜਗਜੀਤ ਸਿੰਘ ਜੀ ਥੱਲੇ ਬਹਿਣ ਲੱਗੇ, ਕਹਿਣ ਲੱਗੇ, ਰਤਨ ਇਹਦੇ 'ਤੇ ਮੈਂ ਜ਼ਿੰਮੇਵਾਰੀਆਂ ਦਾ ਭਾਰ ਚੁਕਾਉਣਾ ਹੈ, ਜ਼ਿੰਮੇਵਾਰੀਆਂ ਦਾ, ਇਹਨੂੰ ਥੱਲੇ ਨਾ ਬਹਿਣ ਦੇ। ਚੌਂਕੀ ਲਿਆ, ਚੌਂਕੀ, ਮੈਨੂੰ ਇੱਕ ਗੱਲ ਵਿੱਚ ਯਾਦ ਆ ਗਈ ਸੀ, ਗੁਰੂ ਅੰਗਦ ਦੇਵ ਜੀ ਲੂਣ ਦੀ ਪੰਡ ਲੈ ਕੇ ਅਤੇ ਇਹ ਗਏ ਸ਼੍ਰੀ ਗੁਰੂ ਨਾਨਕ ਦੇਵ ਕੋਲ ਡੇਰੇ ਸਾਹਿਬ। ਘਰੋਂ ਪਤਾ ਲੱਗਾ, ਮਾਤਾ ਸੁਲੱਖਣੀ ਨੇ ਦੱਸਿਆ ਉਹ ਬਾਹਰ ਨਦੀਨ ਕੱਢਦੇ ਨੇ, ਲੂਣ ਘਰ ਛੱਡ ਕੇ ਤੇ ਬਾਹਰ ਚਲੇ ਗਏ, ਬਾਹਰ ਗਏ ਤੇ ਨਦੀਨ ਕੱਢਦੇ ਸਨ, ਇਹ ਵੀ ਕਢਾਉਣ ਲੱਗ ਪਏ। ਜਦੋਂ ਹੋ ਗਈ ਨਾ ਪੰਡ ਵਾਵਾ ਸਾਰੀ ਬੰਨ ਕੇ ਅਤੇ ਚਕਾਤੀ ਲੈਣੇ ਦੇ ਸਿਰ 'ਤੇ, ਹੁਣ ਤੁਹਾਨੂੰ ਪਤਾ ਉਹਦੇ 'ਚ ਚਿੱਕੜ ਕਿੰਨਾ ਹੁੰਦਾ, ਅਤੇ ਚਿੱਟੇ ਕੱਪੜੇ ਪਾਏ ਸਨ, ਉਹ ਸਿਰ ਤੋਂ ਪੈਰਾਂ ਤੱਕ ਵਗਦਾ ਆਵੇ, ਜਾਂ ਘਰ ਆਇਆ ਤਾਂ ਮਾਤਾ ਸੁਲੱਖਣੀਆਂ ਦੀ ਹੈ, ਆਹ ਤੁਸੀਂ ਕਦਰ ਕਰਦੇ ਹੋ ਆਏ ਸਿੱਖ ਦੀ, ਇਹ ਕੀ ਕੀਤਾ ਜੇ? ਕਹਿੰਦੇ ਨੇ ਕੀ ਕੀਤਾ, ਇਹਦੇ ਸਿਰ 'ਤੇ ਨਦੀਨ ਚੁਕਾਇਆ, ਅਤੇ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਮੈਂ ਤਾਂ ਤਰਲੋਕੀ ਦਾ ਭਾਰ ਹੀ ਇਹਦੇ ਸਿਰ 'ਤੇ ਚੁਕਾ ਦਿੱਤਾ ਹੈ। ਅਖੇ ਇਹਦੇ ਕੱਪੜੇ ਸਾਰੇ ਲਿਬੜ ਗਏ ਨੇ, ਕਹਿੰਦੇ ਇਹ ਕੇਸਰ ਛਿੜਕਿਆ ਇਹਦੇ ਉੱਤੇ, ਸੋ ਬੇਨਤੀ ਕਰ ਰਿਹਾ ਸਾਂ ਭਾਈ ਰਤਨ ਸਿੰਘ ਨੇ ਚੌਕੀ ਲਿਆਂਦੀ ਅਤੇ ਸਤਿਗੁਰੂ ਜਗਜੀਤ ਸਿੰਘ ਜੀ ਚੌਕੀ 'ਤੇ ਬੈਠੇ। ਅਜੇ ਉਹਨਾਂ ਗੱਲ ਹੀ ਆਰੰਭ ਕੀਤੀ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ 125,000 ਪਾਠਾਂ ਬਾਰੇ ਗੱਲ ਕੀਤੀ ਵੀ ਸਭ ਤੋਂ ਵੱਡਾ ਕੰਮ ਜਿਹੜਾ 125,000 ਪਾਠਾਂ ਦਾ ਜਿਹੜੇ ਆਰੰਭ ਕੀਤੇ ਨੇ ਉਹ ਤੂੰ ਕਰਾਉਣੇ ਆ, ਤੇਰੀ ਜ਼ਿੰਮੇਵਾਰੀ ਆ। ਅਤੇ ਬਾਕੀ ਜ਼ਿੰਮੇਵਾਰੀਆਂ ਜੇ ਦੱਸਣ ਹੀ ਲੱਗੇ ਸਨ ਅਤੇ ਤੁਹਾਨੂੰ ਪਤਾ ਹੈ ਸਤਿਗੁਰੂ ਜਗਜੀਤ ਸਿੰਘ ਦਾ ਮਨ ਹੁਣ ਵੀ ਨਰਮ ਕਿੰਨਾ ਹੈ, ਬਹੁਤ ਸ਼ਾਂਤੀ ਸਰੂਪ ਨੇ। ਕਿੱਡਾ ਵੀ ਕਿਸੇ ਤਰ੍ਹਾਂ ਦਾ ਕੋਈ ਕਰੋਪ ਵਿੱਚ ਆਵੇ ਸਤਿਗੁਰ ਸੱਚੇ ਪਾਤਸ਼ਾਹ ਦੇ ਮੱਥੇ 'ਤੇ ਵੱਟ ਨਹੀਂ ਕਦੇ ਪਿਆ, ਕਦੇ ਫਿੱਕਾ ਜ਼ਬਾਨੋਂ ਬੋਲ ਨਹੀਂ ਕਿਸੇ ਨੂੰ ਬੋਲਿਆ। ਮਨ ਨਰਮ ਸੀ, ਮਨ ਪਿਘਲ ਗਿਆ, ਸੁਣ ਨਾ ਸਕੇ, ਉੱਠ ਕੇ ਬਾਹਰ ਚਲੇ। ਫਿਰ ਮਹਾਰਾਜ ਵੀਰ ਸਿੰਘ ਨੂੰ ਕਹਿਣ ਲੱਗੇ ਮੈਂ ਬੜੀਆਂ ਗੱਲਾਂ ਇਹਦੇ ਨਾਲ ਕਰਨੀਆਂ ਸਨ, ਜ਼ਿੰਮੇਵਾਰੀਆਂ ਬੜੀਆਂ ਇਹਨੂੰ ਚੁਕਾਉਣੀਆਂ ਨੇ। ਇਹ ਮਹਾਰਾਜ ਵੀਰ ਸਿੰਘ ਜੀ ਕਹਿਣ ਲੱਗੇ ਜੀ ਉਹਨਾਂ ਦਾ ਮਨ ਨਰਮਿਆ ਅਤੇ ਉਹ ਸਹਿ ਤੁਹਾਡੀਆਂ ਗੱਲਾਂ ਸੁਣ ਨਹੀਂ ਸਕੇ, ਬਾਹਰ ਚਲੇ ਗਏ। ਖੈਰ ਮੈਂ ਅਰਜ਼ ਕਰਾਂ ਭਾਈ ਸਤਿਗੁਰੂ ਪ੍ਰਤਾਪ ਸਿੰਘ ਜੀ 5 ਭਾਦਰੋਂ ਅਤੇ 5-6 ਦੀ ਵਿਚਕਾਰਲੀ ਰਾਤ ਨੂੰ 12:05 'ਤੇ ਸਰੀਰ ਛੱਡਿਆ। ਸੰਗਤਾਂ ਵਿੱਚ ਪਤਾ ਲੱਗਾ, ਤਾਰਾਂ ਖੜਕੀਆਂ, ਟੈਲੀਫੋਨ ਹੋਏ ਅਤੇ ਵਿਰਾਗੀ ਸੰਗਤਾਂ ਵਰਲਾਪ ਕਰਦੀਆਂ ਨੇ। ਸੁਣੋ ਇਸ ਕਵਿਤਾ 'ਚ
ਫੀਰੀਆਂ ਜਾਂ ਤਾਰਾਂ ਸਾਰੇ ਸਨ ਸਾਰ ਚਾ ਸਨਾਟ ਜਾਨੋ ਛਾ ਗਿਆ, ਰੋੜ ਚੱਲਦੇ ਲਗਾਮੀਆਂ ਦੀ ਤਾਰ ਚਾ ਦਿਮਾਗ ਚਾ ਕਰਾ ਗਿਆ।
ਹੋ ਗਈਆਂ ਉਜਾੜਾਂ ਗੁਲਜ਼ਾਰ ਸੋਂਦੀਆਂ ਜੀ ਪੱਤ ਚਾੜ ਗਏ ਥੱਲੇ, ਉੱਬਾ ਮਾਰ ਸੰਗਤਾਂ ਤਮਾਮ ਰੋਂਦੀਆਂ ਦੁੱਖ ਜਾਣ ਨਾ ਚੱਲੇ।
ਹਰ ਘਰ ਵਿੱਚ ਖਬਰਾਂ ਨੇ ਫੈਲੀਆਂ ਆਉਂਦਾ ਨਾ ਯਕੀਨ ਆ, ਭੈੜੀਆਂ ਫੁਆਵਾਂ ਸੁਣ ਜਿੰਦ ਡੈਲੀਆਂ ਤਾਣਗੀ ਅਛੀਨੀਆਂ।
ਅੱਖੀਆਂ ਚੋਂ ਚੜੀ ਹੰਝੂਆਂ ਦੀ ਲਾਉਂਦੀਆਂ ਦੀ ਦੁੱਖ ਜਾਣ ਨਾ ਚੱਲੇ, ਉੱਬਾ ਮਾਰ ਸੰਗਤਾਂ ਤਮਾਮ ਰੋਂਦੀਆਂ ਦੁੱਖ ਜਾਣ ਨਾ ਚੱਲੇ।
ਗਲੀਆਂ ਦੇ ਮੋੜ ਮੱਲਿਆਂ 'ਚ ਜਾ ਕੇ ਸੁਣਾ ਨੀ ਇਸ ਗੱਲ ਨੂੰ, ਤਤ ਛੇਣ ਕਰਨਾ ਤਿਆਰੀ ਆਏ ਕੇ ਭੈਣੀ ਸਾਹਿਬ ਵੱਲ ਨੂੰ।
ਘੜੀਆਂ ਵਿਛੋੜੇ ਦੀਆਂ ਜਿੰਦ ਕੂੰਦੀਆਂ ਜੀ ਜਾਨ ਕੁੱਟੀ ਦੇ ਗਲੇ, ਉੱਬਾ ਮਾਰ ਸੰਗਤਾਂ ਤਮਾਮ ਰੋਂਦੀਆਂ ਦੁੱਖ ਜਾਣ ਨਾ ਚੱਲੇ।
ਆਉਂਦੀ ਚ ਫਿਰ ਤੂੰ ਨੀ ਹਾਕਾਰ ਦੀ ਰੋਂਦ ਨਾਰ ਨਾਰੀਆਂ ਵੀ ਰੋਂਦ ਨਾਰ ਨਾਰੀਆਂ, ਚੀਰ ਗਈ ਦਿਲ ਗੱਲ ਜਿਸ ਨੇ ਸੁਣੀ ਫੀਰੀਆਂ ਕਟਾਰੀਆਂ।
ਵਾਂਗਰਾਂ ਸ਼ੁਦਾਈਆਂ ਦੇ ਨਵਾਲ ਖੋਂਦੀਆਂ ਜੀ ਹੈ ਸੀ ਨੱਚਦੀ ਕਲੇ, ਉੱਬਾ ਮਾਰ ਸੰਗਤਾਂ ਤਮਾਮ ਰੋਂਦੀਆਂ ਦੁੱਖ ਜਾਣ ਨਾ ਚੱਲੇ।
ਵੀਰ ਹੋਂਦ ਨਾਗ ਕਾਲ ਜੇਤ ਲੇਟਦਾ, ਵੀਰ ਹੋਂਦ ਨਾਗ ਕਾਲ ਜੇਤ ਲੇਟਦਾ, ਵਸਾ ਦਾ ਰਹਿ ਡੰਗਦਾ, ਮਨ ਦਾ ਤਰੰਗ ਹੋ ਗਿਆ ਬਵਾਸਿਆ ਕੋਈ ਨੀ ਚੀਜ਼ ਮੰਗਦਾ।
ਸ਼ਾਮ ਸ਼ਾਮ ਅੱਖੀਆਂ ਨੇ ਨੀਰ ਚੁੰਦੀਆਂ ਜੀ ਜਲ ਨੇਤਰੋਂ ਚੱਲੇ, ਉੱਬਾ ਮਾਰ ਸੰਗਤਾਂ ਤਮਾਮ ਰੋਂਦੀਆਂ ਦੁੱਖ ਜਾਣ ਨਾ ਚੱਲੇ।
ਪਿਆ ਦਾ ਵਿਛੋੜ ਮੀਨ ਜਲ ਤੋਂ ਬਿਨਾਂ ਉਹ ਜੀਵਣਾ ਨੀ ਚਾਹਵਦੀ, ਦੁਨੀਆਂ ਤੇ ਦੁੱਖ ਨੀ ਜਦਾਈ ਦੇ ਜਿੰਨਾ ਕਾਲ ਜਾ ਜਲਾਵਦੀ।
ਕਾਨ ਤੋਂ ਬਗੈਰ ਗੋਪੀਆਂ ਨੀ ਸੌਂਦੀਆਂ ਰਹਿਆ ਕੱਖ ਨੀ ਪੱਲੇ, ਉੱਬਾ ਮਾਰ ਸੰਗਤਾਂ ਤਮਾਮ ਰੋਂਦੀਆਂ ਦੁੱਖ ਜਾਣ ਨਾ ਚੱਲੇ।
ਪਾਤਰੋਂ ਦੀ 5 ਨੂੰ ਖੰਦੇਰ ਪੈ ਗਿਆ ਭੈਣੀ ਸਾਹਿਬ ਦੇ ਵਿਖੇ, ਨੂਰ ਸਾਰੀ ਸ੍ਰਿਸ਼ਟੀ ਦਾ ਲੁੱਟ ਲੈ ਗਿਆ ਹਾਲ ਜਾਣ ਨਾ ਲਿਖੇ।
ਹੋਈਆਂ ਸਾਡੇ ਨਾਲ ਆ ਜਾਣ ਹੁੰਦੀਆਂ ਜੀ ਅਸੀਂ ਗਏ ਹਾਂ ਛਲੇ, ਉੱਬਾ ਮਾਰ ਸੰਗਤਾਂ ਤਮਾਮ ਰੋਂਦੀਆਂ ਦੁੱਖ ਜਾਣ ਨਾ ਚੱਲੇ।
ਪਾਪੀਆਂ ਦਾ ਕਰਮ ਉਧਾਰ ਆਏ ਸੀ ਪੁਰਖ ਪਰਮਾਤਮਾ, ਰਾਕਸ਼ਾਂ ਤੋਂ ਜਿਸ ਦੇਵਤੇ ਬਣਾਏ ਸੀ ਸ਼ੁੱਧ ਕੀਤੀ ਆਤਮਾ।
ਗੁਰੂ ਸਾਹਿਬ ਕਰ ਦੇਣ ਮਨ ਪਾਉਂਦੀਆਂ ਜੀ ਕੌਣ ਉਸ ਨੂੰ ਠੱਲੇ, ਹਾਂ ਕੌਣ ਉਸ ਨੂੰ ਠੱਲੇ। ਉੱਬਾ ਮਾਰ ਸੰਗਤਾਂ ਤਮਾਮ ਰੋਂਦੀਆਂ ਦੁੱਖ ਜਾਣ ਨਾ ਚੱਲੇ।
ਜਿੱਥੇ ਜਿੱਥੇ ਨਾਮਧਾਰੀ ਵੱਸਦੇ ਸਨ, ਤਾਰਾਂ ਖੜਕੀਆਂ, ਟੈਲੀਫੋਨ ਹੋਏ, ਸੂਰਜ ਚੜ੍ਹਦੇ ਤੱਕ ਥਾਈਲੈਂਡ ਤੱਕ ਖਬਰਾਂ ਪਹੁੰਚ ਗਈਆਂ। ਸਾਰੇ ਹਿੰਦੁਸਤਾਨ ਵਿੱਚ ਜਿੱਥੇ ਜਿੱਥੇ ਨਾਮਧਾਰੀ ਵੱਸਦੇ ਸਨ ਅਤੇ ਜਿਹੜੀ ਜਿਹੜੀ ਵੀ ਸਵਾਰੀ ਉਹਨਾਂ ਨੂੰ ਮਿਲੀ ਉਹਨਾਂ ਸਵਾਰੀਆਂ 'ਤੇ ਤਿਆਰੀ ਕਰਕੇ ਭੈਣੀ ਸਾਹਿਬ ਨੂੰ ਚਾਲੇ ਪਾਏ। ਅਸੀਂ ਵੀ ਉਦੋਂ ਜੀਵਨ ਨਗਰ ਸਾਂ। ਉਹ ਜਿਹੜਾ ਸਮਾਂ ਹੈ ਉਹ ਪੱਥਰ ਮਾਨਵੀ ਜਿਹੜੇ ਆ ਪੱਥਰ ਮਾਨਵੀ ਮੋਮ ਕਰ ਦਿੰਦਾ ਸੀ ਸੰਗਤਾਂ ਦਾ ਜਿਹੜਾ ਵਰਲਾਪ ਸੀ ਪੱਥਰ ਮਨਾਂ ਨੂੰ ਵੀ ਮੋਮ ਕਰ ਦਿੰਦਾ ਸੀ ਗੁਰੂ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਵਿਛੋੜਾ ਸੁਣੇ ਦੁੱਖ ਵਿਣ ਡਿੱਠੇ ਮਰਿਓਂਦ ਬਾਜ ਪਿਆਰੇ ਆਪਣੇ ਬਿਰਹੀ ਨਾਂ ਤਿਰੋਂਦ ਕਹਿੰਦੇ ਨੇ ਵਿਛੋੜੇ ਦਾ ਨਾਂ ਸੁਣ ਕੇ ਹੀ ਇੰਨਾ ਦੁੱਖ ਮਹਿਸੂਸ ਹੁੰਦਾ ਜਿਹੜਾ ਕਹਿਣ ਕਥਨ ਤੋਂ ਬਾਹਰ ਤੇ ਜਦੋਂ ਪਿਆਰਾ ਨਜ਼ਰ ਨਾ ਆਵੇ ਫਿਰ ਤਾਂ ਕਹਿਣਾ ਹੀ ਕੀ ਹੈ ਜਿਸ ਪਿਆਰੇ ਸਿਉ ਨਿਉ ਇਹ ਵੀ ਸ਼੍ਰੀ ਗੁਰੂ ਅਰਜਨ ਦੇਵ ਦਾ ਕਥਨ ਹੈ ਜਿਸ ਪਿਆਰੇ ਸਿਉ ਨਿਉ ਤਿਸ ਆਗੇ ਮਰ ਚੱਲੀਏ ਉਹਦੇ ਤੋਂ ਪਹਿਲਾਂ ਮਰ ਜਾਣਾ ਚੰਗਾ ਹੈ ਤ੍ਰਿਗ ਜੀਵਨ ਸੰਸਾਰ ਤਾਂ ਕਿ ਪਾਛੇ ਜੀਵਨ ਕਹਿੰਦਿਆ ਤਰਕਾਰਿਆ ਉਸ ਜ਼ਿੰਦਗੀ ਨੂੰ ਜਿਹੜਾ ਪਿਆਰੇ ਤੋਂ ਬਗੈਰ ਜਿਉਂਦਾ ਅਤੇ ਸੰਤ ਜੀ ਇਸ ਗੱਲ ਨੂੰ ਸੱਚਿਆਂ ਕਰਕੇ ਵਿਖਾਇਆ ਜੇ ਭਾਈ ਸਾਹਿਬ ਭਾਈ ਵਜ਼ੀਰ ਸਿੰਘ ਨੇ ਦੋਵਾਂ ਨਹੀਂ ਭਾਈ ਵਜ਼ੀਰ ਸਿੰਘ ਦਾ ਜਿਹੜਾ ਸਰੀਰ ਆ ਨਾ ਉਹ ਜਿਹਨਾਂ ਸੱਜਣਾਂ ਨੇ ਵੇਖਿਆ ਵੀ ਉਦੋਂ ਬਾਅਦ ਕਿੱਦਾਂ ਦਾ ਰਿਹਾ ਸੋ ਬੇਨਤੀ ਕਰ ਰਹੇ ਸਾਂ ਅਸਾਂ ਇੱਕ ਗੀਤ ਲਿਖਿਆ ਹੈਨ ਮੌਤ ਨਾਲੋਂ ਔਖੀਆਂ ਜੁਦਾਈਆਂ ਪਾਈ ਨਾ ਵਿਛੋੜਾ ਮਾਲਕਾ ਸੋ ਬੇਨਤੀ ਕਰ ਰਹੇ ਸਾਂ ਭਈ ਸੰਗਤਾਂ ਇਕੱਤਰ ਹੋਈਆਂ ਛੇ ਪਾਦਰੋਂ ਨੂੰ ਸੰਗਤਾਂ 12 ਵਜੇ ਤੱਕ ਭੈਣੀ ਸਾਹਿਬ ਵਿੱਚ ਜਿਵੇਂ ਤੁਸੀਂ ਹੁਣ ਇਹ ਮੇਲਾ ਬਣਿਆ ਹੋਇਆ ਨਾ ਇਸ ਤਰ੍ਹਾਂ ਦਾ ਮੇਲਾ ਬਣ ਗਿਆ ਪਰ ਜਿਵੇਂ ਤੁਸੀਂ ਖੁਸ਼ੀ ਵਿੱਚ ਜੇ ਖੁਸ਼ੀ ਨਹੀਂ ਸੀ ਵਿਛੋੜੇ ਦਾ ਸੋਗ ਸੀ ਵਿਰਲਾਪ ਸੀ ਆਖਰ ਤਿਆਰੀ ਕੀਤੀ ਸੰਸਕਾਰ ਦੀ ਅਤੇ ਬਹੁਤਿਆਂ ਸੱਜਣਾਂ ਨੂੰ ਪਤਾ ਹੈ ਮੇਰੀ ਉਮਰ ਦਿਆਂ ਨੂੰ ਜਾਂ ਮੇਰੇ ਨਾਲੋਂ ਵੱਡੇ ਵੀ ਅਜੇ ਹੈਗੇ ਨੇ ਜਿੱਥੇ ਵਰਨੀਆਂ ਇੱਥੇ ਇੱਕ ਬੇਰੀ ਹੁੰਦੀ ਸੀ ਉਹ ਮੈਂ ਵੀ ਵੇਖੀ ਆ ਖੂਹੀ ਦੇ ਲਾਗੇ ਉਹ ਸਰੀਰ ਛੱਡਣ ਤੋਂ 1 ਸਾਲ ਪਹਿਲਾਂ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਆਪ ਕੋਲ ਖਲੋ ਕੇ ਕਟਾਈ ਸੀ ਆਪ ਦੇ ਖੂੰਡੇ ਨਾਲ ਮਿਣ ਕੇ ਅਤੇ ਉਹਦੇ ਮੋਛੇ ਪੁਆਏ ਸੀ ਮਿਣ ਮਿਣ ਕੇ ਉਹ ਲੱਕੜੀ ਇਕੱਠੀ ਕਰਾ ਦਿੱਤੀ ਸੀ ਭਈ ਇਹ ਲੱਕੜੀ ਮੇਰੀ ਮਰਜ਼ੀ ਤੋਂ ਬਗੈਰ ਕਿਤੇ ਵਰਤੀ ਨਾ ਜਾਏ ਉਸ ਲੱਕੜੀ ਨੂੰ ਬੇਰੀ ਦੀ ਨੂੰ 1 ਸਾਲ ਹੋ ਗਿਆ ਸੀ ਪਈ ਨੂੰ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਸਰੀਰ ਛੱਡਣ ਲੱਗੇ ਕਹਿਣ ਲੱਗੇ ਉਹ ਜਿਹੜੀ ਲੱਕੜੀ ਬੇਰੀ ਦੀ ਮੈਂ ਕਟਾਈ ਸੀ ਨਾ ਮੇਰਾ ਸੰਸਕਾਰ ਉਸ ਲੱਕੜੀ 'ਚ ਕਰਨਾ ਸੰਤ ਜੀ ਚਿਖਾ ਬਣੀ ਅਤੇ ਉਸ ਵੇਲੇ ਵਿਛੋੜੇ ਦੇ ਸ਼ਬਦ ਜਿੰਨੇ ਜਥੇ ਆਏ ਸਨ ਪਤਾ ਨਹੀਂ ਕਿੰਨੇ ਕੁ ਜਥੇ ਸਨ ਸਾਰਿਆਂ ਨਾਮਧਾਰੀਆਂ ਨੇ ਪੜ੍ਹੇ ਅਰਦਾਸ ਹੋਈ ਜਿੰਨਾ ਕੁ ਚੰਦਨ ਆ ਸਕਿਆ ਉਸ ਚਿਖਾ 'ਤੇ ਧਰਿਆ ਸਤਿਗੁਰੂ ਸੱਚੇ ਪਾਤਸ਼ਾਹ ਦਾ ਸਰੀਰ ਰੱਖਿਆ ਅਰਦਾਸ ਕੀਤੀ ਠਾਕਰ ਦਲੀਪ ਸਿੰਘ ਜੀ ਨੇ ਆਪਣੀ ਹੱਥੀਂ ਲੰਬੂ ਲਾਇਆ ਸੰਸਕਾਰ ਹੁੰਦਾ ਹੈ ਸੁਣੋ ਇਸ ਕਵਿਤਾ 'ਚ
ਛੇਵਾਂ ਦਿਨ ਪਾਦੋਂ ਦਾ ਚੜਿਆ ਕੂਕਿਆਂ ਲਈ ਦੁਖਦਾਈ ਅੰਤਮ ਗੁਰ ਦਰਸ਼ਨ ਨੂੰ ਸੰਗਤ ਘੱਤ ਵਹੀਰਾਂ ਆਈ
ਨੈਣਾਂ ਚੋਂ ਨੀਰ ਚੱਲੇ ਗਮੀਆਂ ਹਰ ਹਿਰਦੇ ਤੇ ਛਾਈਆਂ ਪਾਣਾ ਕੀ ਵਰਤ ਗਿਆ ਸੰਗਤ ਰੋ ਰੋ ਦੈ ਦੁਹਾਈਆਂ
ਸੰਤ ਸਮਾਗਮ ਨੇ ਰਲ ਕੇ ਕੀਤੀ ਚਿਖਾ ਤਿਆਰ ਜੀ ਜੰਤ ਬਖੇਰੂ ਜੋ ਇੱਕੋ ਵਾਰ ਰੋਏ ਭੁੱਬ ਮਾਰ
ਪਾ ਕਿਰਤ ਸਮੱਗਰੀ ਨੂੰ ਲੱਕੜਾਂ ਬੇਰੀ ਚਿਖਾ ਚਣਾਈਆਂ ਪਾਣਾ ਕੀ ਵਰਤ ਗਿਆ ਸੰਗਤ ਰੋ ਰੋ ਦੈ ਦੁਹਾਈਆਂ
ਰੋ ਕਿਉਂ ਨਾ ਰੁਕਦੇ ਸੀ ਆਂਸੂ ਨੈਣਾ ਰਾਹੀਂ ਚੱਲਦੇ ਆਂਸੂ ਨੈਣਾ ਰਾਹੀਂ ਚੱਲਦੇ ਸਲ ਸੈਣ ਵਿਛੋੜੇ ਦਾ ਹਰਦਮ ਰਹਿਣ ਕਾਲ ਜੇ ਜਲਦੇ
ਗ੍ਰਹਾਂਦੇ ਤੀਰ ਬੁਰੇ ਦਸ਼ਰਥ ਕੀਤੀਆਂ ਅੰਤ ਚੜਾਈਆਂ ਪਾਣਾ ਕੀ ਵਰਤ ਗਿਆ ਸੰਗਤ ਰੋ ਰੋ ਦੈ ਦੁਹਾਈਆਂ
ਜਗਜੀਤ ਵੀਰ ਸਿੰਘ ਦਾ ਚਿਹਰਾ ਮਾਤਮ ਨੇ ਮੁਰਝਾਇਆ ਦੋਵਾਂ ਦੇ ਸੀਸ ਉੱਤੋਂ ਚੱਕਿਆ ਗਿਆ ਪਿਤਾ ਦਾ ਸਾਇਆ।
ਆਪਣ ਪਾਰ ਤੁਲਵਾਂ ਜੋ ਜ਼ਿੰਮੇਵਾਰੀਆਂ ਸਿਰ ਤੇ ਆਈਆਂ, ਪਾਣਾ ਕੀ ਵਰਤ ਗਿਆ ਸੰਗਤ ਰੋ ਰੋ ਦੇ ਦੁਹਾਈਆਂ।
ਵਿਆਕਲ ਸੰਗਤਾਂ ਨੂੰ ਕਰ ਗਏ ਚੀਨੀ ਵਾਲੇ ਪਿਆਨਾ, ਸੰਗਤ ਕਹਿ ਸਤਿਗੁਰ ਨੂੰ ਦਾਤਾ ਕੀ ਵਰਤਾਇਆ ਪਾਣਾ।
ਮੱਛਲੀ ਜੋ ਨੀਰ ਬਿਨਾ ਰੂਹਾਂ ਪ੍ਰੇਮ ਤੇਰੇ ਤੜਫਾਈਆਂ, ਪਾਣਾ ਕੀ ਵਰਤ ਗਿਆ ਸੰਗਤ ਰੋ ਰੋ ਦੇ ਦੁਹਾਈਆਂ।
ਸੀਨਾ ਫਟਿਆ ਧਰਤੀ ਦਾ ਲਾਂਬੂ ਠਾਕਰ ਜੀ ਨੇ ਲਾਇਆ, ਜੀਵਨ ਕੌਰ ਦਾ ਕਬਰ ਸੁੱਤਾ ਅੰਤਮ ਮੁਖੜਾ ਗਿਆ ਛੁਪਾਇਆ।
ਮਾਤਮ ਦੀ ਸਫਾ ਵਿਸ਼ੀ ਸਾਰੀ ਸੰਗਤ ਉਂਦੀਆਂ ਪਾਈਆਂ, ਪਾਣਾ ਕੀ ਵਰਤ ਗਿਆ ਸੰਗਤ ਰੋ ਰੋ ਦੇ ਦੁਹਾਈਆਂ।
ਪਾਰਸ ਸਮ ਦੇਹੀ ਨੂੰ ਜਿਸ ਦਮ ਦਾਨੇ ਲਿਆ ਲੁਪੇਟ, ਸਤਿਗੁਰ ਦੇ ਦਰਸ਼ਨ ਨੂੰ ਖੁੱਲ ਗਏ ਸਭੀ ਸਵਰਗੀ ਗੇਟ।
ਲੋਚਨ ਗੁਰ ਦਰਸ਼ਨ ਨੂੰ ਦੇਵੀ ਦਿਓਤਿਆਂ ਨੀਜਾਂ ਲਾਈਆਂ, ਪਾਣਾ ਕੀ ਵਰਤ ਗਿਆ ਸੰਗਤ ਰੋ ਰੋ ਦੇ ਦੁਹਾਈਆਂ।
ਦਰਸ਼ਨ ਨੂੰ ਖੁੱਲ ਗਏ ਸਭੀ ਸਵਰਗੀ ਗੇਟ।
ਲੋਚਨ ਗੁਰ ਦਰਸ਼ਨ ਨੂੰ ਦੇਵੀ ਦਿਓਤਿਆਂ ਨੀਜਾਂ ਲਾਈਆਂ, ਪਾਣਾ ਕੀ ਵਰਤ ਗਿਆ ਸੰਗਤ ਰੋ ਰੋ ਦੇ ਦੁਹਾਈਆਂ।
ਜੋਤੀ ਸੰਗ ਜੋਤ ਰਲੀ ਜਾ ਕੇ ਸੱਚਖੰਡ ਮਾਹੇ ਪਧਾਰੇ, ਸਤ ਦੀਪ ਭਵਨ ਚੌਦਾਂ ਸਗਲੇ ਸਤਿਗੁਰ ਬਾਜ ਨਕਾਰੇ।
ਕੀਤੇ ਉਪਕਾਰ ਬੜੇ ਦਿੰਦਾ ਹੈ ਇਤਿਹਾਸ ਗਵਾਈਆਂ, ਪਾਣਾ ਕੀ ਵਰਤ ਗਿਆ ਸੰਗਤ ਰੋ ਰੋ ਦੇ ਦੁਹਾਈਆਂ।
ਕਰ ਸ਼ੁਕਰ ਸਬਰ ਨੂੰ ਜੀ ਬਣ ਮਸਕੀਨ ਖੜੇ ਨਰ ਨਾਰ, ਸ਼੍ਰੀ ਪੈਣੀ ਸਾਹਿਬ ਵਿਖੇ ਹੋਇਆ ਧੜਦਾ ਓ ਸਸਕਾਰ।
ਉਹ ਅਮਰ ਆਤਮਾ ਹੈ ਜਿਸਨੇ ਕੀਤੀਆਂ ਨੇਕ ਕਮਾਈਆਂ, ਜਿਸਨੇ ਕੀਤੀਆਂ ਨੇਕ ਕਮਾਈਆਂ,
ਪਾਣਾ ਕੀ ਵਰਤ ਗਿਆ ਸੰਗਤ ਰੋ ਰੋ ਦੇ ਦੁਹਾਈਆਂ।
ਕਿਰਤ ਸਮੱਗਰੀ ਪਤਾ ਨਹੀਂ ਕਿੰਨੇ ਪੀਪੇ ਪਾਏ ਗਏ, ਸੰਸਕਾਰ ਹੁੰਦਾ ਗਿਆ, ਸੰਗਤਾਂ ਨੇ ਕੀਰਤਨ ਸੋਹਲੇ ਦਾ ਪਾਠ ਕੀਤਾ ਅਤੇ ਸੋਧ ਦਾ ਪ੍ਰਸ਼ਾਦ ਕੀਤਾ ਗਿਆ, ਉਹ ਸਿਵੇ 'ਚ ਪਾਇਆ। ਸਾਰੀ ਰਾਤ ਸੰਗਤ ਨੇ ਜਾਗ ਕੇ ਸਤਿਗੁਰੂ ਪ੍ਰਤਾਪ ਸਿੰਘ ਜੀ ਦੀ ਯਾਦ ਵਿੱਚ ਸਿਮਰਨ ਕਰਦਿਆਂ, ਨਾਮ ਜਪਦਿਆਂ, ਕੀਰਤਨ ਕਰਦਿਆਂ ਬਤੀਤ ਕੀਤੀ। ਅਗਲਾ ਦਿਨ ਚੜ੍ਹਿਆ, ਫਿਰ ਵੀ ਕੀਰਤਨ ਅਤੇ ਸਿਮਰਨ ਹੁੰਦਾ ਰਿਹਾ। ਵਿਚਾਰ ਸਿਆਣਿਆਂ ਬੰਦਿਆਂ ਨੇ, ਮਹਾਰਾਜ ਜੰਗ ਸਿੰਘ ਜੀ, ਮਹਾਰਾਜ ਨਿਹਾਲ ਸਿੰਘ ਜੀ, ਚੱਕਰਵਰਤੀ ਜੀ, ਸਾਰੇ ਸਿਆਣੇ ਸਿਆਣੇ ਬੰਦੇ ਆਏ ਹੋਏ ਸਨ। ਵਿਚਾਰ ਕੀਤੀ ਭਈ ਆਸਣ ਖਾਲੀ ਨਹੀਂ ਰਹਿਣਾ ਚਾਹੀਦਾ, ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜਿਹੜਾ ਹੁਕਮ ਕਰ ਗਏ ਸਨ ਉਹ ਵੀ ਪਤਾ ਹੀ ਸੀ ਸਾਰਿਆਂ ਨੂੰ। ਮਹਾਰਾਜ ਜੀ ਵੀਰ ਸਿੰਘ ਜੀ, ਮਹਾਰਾਜ ਨਿਹਾਲ ਸਿੰਘ ਜੀ, ਮਹਾਰਾਜ ਜੰਗ ਸਿੰਘ ਜੀ, ਚੱਕਰਵਰਤੀ ਜੀ, ਭਾਈ ਵਜ਼ੀਰ ਸਿੰਘ ਜੀ, ਰਤਨ ਸਿੰਘ ਜੀ, ਹੋਰ ਜਿਹੜੇ ਆਗੂ ਸਨ, ਸਾਰਿਆਂ ਦੀ ਰਾਏ ਹੋਈ ਭਈ ਸਤਿਗੁਰੂ ਜਗਜੀਤ ਸਿੰਘ ਨੂੰ ਗੁਰਗੱਦੀ 'ਤੇ ਬਿਠਾਇਆ ਜਾਏ, ਖਾਲੀ ਨਾ ਰਹੇ। ਫਿਰ ਵੀ ਤਾਂ ਬਿਠਾਉਣਾ ਹੀ ਜਾਂਦਾ ਭੋਗ ਵਾਲੇ ਦਿਨ। ਸਤਿਗੁਰੂ ਜੀ ਨੂੰ, ਸਤਿਗੁਰੂ ਜਗਜੀਤ ਸਿੰਘ ਜੀ ਨੂੰ ਜਿਹੜੇ ਧਰੋਈ ਸ਼ਕਤੀਆਂ ਲੈ ਕੇ ਆਏ ਸਨ, ਗੱਦੀ 'ਤੇ ਬਿਠਾਇਆ ਗਿਆ, ਅਤੇ ਮਹਾਰਾਜ ਜੰਗ ਸਿੰਘ, ਮਹਾਰਾਜ ਨਿਹਾਲ ਸਿੰਘ, ਮਹਾਰਾਜ ਵੀਰ ਸਿੰਘ ਨੇ ਇਹਨਾਂ ਸਾਰਿਆਂ ਨੇ ਪਹਿਲਾਂ ਮੱਥਾ ਟੇਕਿਆ, ਫਿਰ ਸੰਗਤਾਂ ਮੱਥਾ ਟੇਕਿਆ। ਤੀਸਰੇ ਦਿਨ ਫੁੱਲ ਚੁਗੇ ਅਤੇ ਫੁੱਲ ਸਾਡੇ ਕਿਵੇਂ ਚੁੱਕਦੇ ਨੇ, ਭਸਮੀ ਇਕੱਠੀ ਸਾਰੀ ਕਰ ਲਈਦੀ ਹੈ, ਸਾਡੇ ਅਸੀਆਂ ਨਹੀਂ ਚੁੱਕਦੇ, ਭਸਮੀ ਸਾਰੀ ਇਕੱਠੀ ਕਰ ਲਈ ਅਤੇ ਉਹ ਭਸਮ ਆ ਨਹਿਰ, ਚਲੋ ਲਾ ਦਿਓ। ਆ ਸਤਿਗੁਰੂ ਜਗਜੀਤ ਸਿੰਘ ਦੀ ਗੱਡੀ ਤੇ ਬੈਠੇ ਤੇ ਉਹਦੀ ਸ਼ੋਭਾ ਕਿਵੇਂ ਆ ਕੋਟਲਾ ਸਾਹਿਬ
ਵੱਡ ਪ੍ਰਤਾਪੀ ਦਾ ਵਿਛੋੜਾ ਪੈ ਗਿਆ, ਰਾਜ ਜੋਗ ਗੱਦੀ ਜਗਜੀਤ ਬਹਿ ਗਿਆ।
ਸਿੱਖ ਗੁਰੂ ਰਾਮ ਸਿੰਘ ਦੀ ਸੰਭਾਰੀਏ, ਝੁਕੀ ਆਣ ਸਾਰੀ ਸੰਗਤ ਅਗਾਰੀਏ।
ਕੋਮਲ ਜੀ ਕਾਇਆ ਕੰਚਨ ਸਮਾਨਿਆ, ਰਿਰੇ ਪ੍ਰਕਾਸ਼ ਆਤਮਾ ਗਿਆਨਿਆ।
ਸ਼ਕਵਾਂ ਸਰੀਰ ਮੂਰਤੀ ਪਿਆਰੀਏ, ਝੁਕੀ ਆਣ ਸਾਰੀ ਸੰਗਤ ਅਗਾਰੀਏ।
ਰੋਮ ਰੋਮ ਸਹਿਜ ਸੁਖ ਦੀ ਨਿਸ਼ਾਨੀਆਂ, ਰਸ ਪਰੀ ਰਸ ਨਾ ਰਸੀਲੀ ਬਾਣੀਆਂ।
ਹਰ ਗੱਲ ਮਿੱਠੀ ਮਨ ਮੋਣ ਗਾਰੀਏ, ਝੁਕੀ ਆਣ ਸਾਰੀ ਸੰਗਤ ਅਗਾਰੀਏ।
ਮੱਥੇ ਚਮਕਾਰ ਰਹਿਮ ਰੱਬੀ ਨੂਰਿਆ, ਨਾਮ ਨਸ਼ਿਆਇਆ ਨੇਤਰੀ ਸਰੂਰਿਆ।
ਚਲਕ ਪਲਕ ਰਹਿਮਤਾ ਨਿਆਰੀਏ, ਝੁਕੀ ਆਣ ਸਾਰੀ ਸੰਗਤ ਅਗਾਰੀਏ।
ਧਰਮ
ਝਲਕ ਪਲਕ ਰਹਿਮਤ ਨਿਆਰੀਏ, ਝੁਕੀ ਆਣ ਸਾਰੀ ਸੰਗਤ ਅਗਾਰੀਏ।
ਸਰਬ ਕਲਾਹ ਬੈਠਾ ਸਮਰਥਿਆਰ, ਦੱਸਦਾ ਦੋਵੇਂ ਸੱਜੇ ਖੱਬੇ ਹੱਥਿਆਰ।
ਚਰਨਾਂ ਦੀ ਦਸ ਲਛਮੀ ਨਿਹਾਰੀਏ, ਝੁਕੀ ਆਣ ਸਾਰੀ ਸੰਗਤ ਅਗਾਰੀਏ।
ਮੂਰਤੀ ਤਿਆਗ ਵੀਰਤਾ ਦੀ ਹੱਦਿਆ, ਕਾਮ ਕ੍ਰੋਧ ਲੋਭ ਮੋਹ ਕੀਤੇ ਰਾਧਿਆ।
ਅਬ ਚੱਲ ਨੀਮ ਨਗ ਨਿਗਰ ਉਸਾਰੀਏ, ਝੁਕੀ ਆਣ ਸਾਰੀ ਸੰਗਤ
ਪੈਣੀ ਸਾਹਿਬ ਆਵੇ ਸੰਗਤ ਅਪਾਰਿਆ, ਬ੍ਰਹਮ ਦੇ ਕੁੱਠੇ ਕਰ ਦੇ ਦਿਦਾਰਿਆ।
ਕੱਟੀ ਜਾਵੇ ਰੋਗ ਸੋਗ ਦੀ ਬਿਮਾਰੀਏ, ਚੁੱਕੀ ਆਣ ਸਾਰੀ ਸੰਗਤ ਅਗਾਰੀਏ।
ਤਖਤਾਂ ਦਾ ਮਾਲਕ ਤਖਤ ਬਹਿ ਗਿਆ, ਨਾਮ ਰੱਖ ਜਾਣਾ ਵਰਤਾਉਣ ਡਹਿ ਗਿਆ।
ਦਾਤਿਆਂ ਮੰਗੀਆਂ ਦੇਵੇ ਭੰਡਾਰੀਏ, ਚੁੱਕੀ ਆਣ ਸਾਰੀ ਸੰਗਤ ਅਗਾਰੀਏ।
ਦੀਨ ਦੁਨੀਆਂ ਦੇ ਜੀਵਨ ਦਾ ਬਾਨਿਆ, ਧੰਨ ਗੁਰੂ ਜਾ ਜਗਜੀਤ ਸਿੰਘ ਤਾਨਿਆ।
ਤੇਰੇ ਚਰਨਾਂ ਤੋਂ ਜਾਈਏ ਬਲਹਾਰੀਏ,
ਜਾਈਏ ਬਲਹਾਰੀਏ,
ਝੁਕੀ ਆਣ ਸਾਰੇ ਸੰਗਤ ਅਗਾਰੀਏ।
ਸੰਗਤਾਂ ਆਉਂਦੀਆਂ ਨੇ ਸਤਿਗੁਰੂ ਜਗਜੀਤ ਸਿੰਘ ਦੇ ਚਰਨਾਂ ਤੇ ਨਮਸਕਾਰ ਕਰਦੀਆਂ ਹੈ, ਮਨ ਨੂੰ ਸ਼ਾਂਤ ਆਉਂਦੀ ਹੈ ਤੇ ਸੰਗਤਾਂ ਦਾ ਵਹੀਰ ਵੱਧਦਾ ਜਾਂਦਾ ਹੈ। ਆਉਂਦੀਆਂ ਬਹੁਤੀਆਂ ਅਤੇ ਜਾਂਦੀਆਂ ਥੋੜ੍ਹੀਆਂ। ਆਖਰ ਭਸਮ ਇਕੱਤਰ ਕੀਤੀ ਅਤੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ, ਆਹ ਜਿਹੜੀ ਨੀਲੋ ਨਹਿਰ ਜਿਹਨੂੰ ਇੱਥੇ ਆਪਾਂ ਆਉਂਦੇ ਹਾਂ, ਕਈਆਂ ਪਿੰਡਾਂ ਨਾਲ ਇਹਦਾ ਨਾਂ ਜੁੜਿਆ ਹੋਇਆ, ਉੱਥੋਂ ਰੋਪੜ ਵਾਲੀ ਆਖੀਦਾ। ਇਸ ਨਹਿਰ 'ਤੇ ਇੱਕ ਡੇਰਾ ਬਣਾਇਆ, ਇਸ ਨਹਿਰ ਨਾਲ ਸਤਿਗੁਰੂ ਦਾ ਪਿਆਰ ਰੱਜਦਾ ਨਹੀਂ, ਇਸ ਨਹਿਰ ਦੇ ਪਾਣੀ ਨਾਲ। ਦਸਵੇਂ ਜਾਮੇ ਵਿੱਚ ਇਸੇ ਹੀ ਸਤਲੁਜ ਦਰਿਆ ਦੇ ਪਾਣੀ ਦਾ ਅੰਮ੍ਰਿਤ ਤਿਆਰ ਕੀਤਾ ਸੀ। ਅਤੇ ਅਨੰਦਪੁਰ ਸਾਹਿਬ 1756 ਬਿਕਰਮੀ ਨੂੰ ਅੰਮ੍ਰਿਤ ਤਿਆਰ ਕਰਕੇ ਪੰਜਾਂ ਪਿਆਰਿਆਂ ਨੂੰ ਛਕਾਇਆ ਅਤੇ ਆਪ ਛਕਿਆ। ਇਸ ਨਹਿਰ ਦੇ ਜਲ ਨਾਲ ਅਤੁੱਟ ਪ੍ਰੀਤੀ ਸੀ, ਇੱਥੇ ਡੇਰਾ ਬਣਾਇਆ। ਜਵਾਨ ਉਮਰ ਵਿੱਚ ਇਸ ਨਹਿਰ ਵਿੱਚ ਸਾਥੀਆਂ ਦੇ ਨਾਲ ਇਸ਼ਨਾਨ ਕਰਦੇ ਰਹੇ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਇਸ ਨਹਿਰ ਵਿੱਚ ਸਿੱਧੇ ਤੀਰ ਵਾਂਗ ਬੰਨੇ ਲੱਗਦੇ ਹੁੰਦੇ ਸਨ ਤਰ ਕੇ। ਹੋਰ ਕੋਈ ਸਿੱਖ ਨਹੀਂ ਲੱਗਾ ਜਾਂ ਕੋਈ ਇਨਸਾਨ ਸਿੱਧਾ ਨਹੀਂ ਬੰਨੇ ਲੱਗਾ, ਇੰਨਾ ਰੋੜੂ ਸੀ ਪਾਣੀ ਇਹਦਾ। ਇਸ ਨਹਿਰ ਦੇ ਪਾਣੀ ਨਾਲ ਟੁੱਟ ਪਿਆਰ ਸੀ ਦਸਵੇਂ ਜਾਮੇ ਤੋਂ। ਉਹ ਭਸਮ ਜਿਹੜੀ ਹੈ ਇਹਦੇ ਵਿੱਚ ਕਿਵੇਂ ਪ੍ਰਵਾਹ ਦਿੱਤੀ ਗਈ, ਸੁਣੋ ਅਗਲੀ ਕਵਿਤਾ।
ਜੋਤ ਉਹ ਆ ਗਏ ਜੁਗਤ ਸਾਈ, ਸਹਿ ਕਾਇਆ ਨੂੰ ਪਲਟਾ ਕੇ ਤੇ, ਗੁਰ ਗੱਦੀ ਗੁਰੂ ਜਗਜੀਤ ਸਿੰਘ ਹੋ ਬੈਠਾ ਰੂਪ ਵਟਾ ਕੇ ਤੇ।
ਪ੍ਰਤਾਪ ਦੇ ਪੈ ਵਿਛੋੜੇ ਦਾ ਜੋ ਲਾਂਬੂ ਜੀ ਉਹ ਜਲਾਉਂਦਾ ਸੀ, ਦੇ ਦਰਸ਼ਨ ਗੁਰੂ ਜਗਜੀਤ ਸਿੰਘ ਮੇਰਾ ਦਾ ਮੀਂਹ ਬਰਸਾਉਂਦਾ ਸੀ।
ਮਮਤਾ ਦੀ ਮਾਰੀ ਸੰਗਤ ਜੋ ਮਮਤਾ ਦੀ ਮਾਰੀ ਸੰਗਤ ਜੋ ਚੱਲ ਪੈਣੀ ਸਾਹਿਬ ਆਉਂਦੀ ਏ, ਕਰ ਦਰਸ਼ਨ ਮੋਹਣੀ ਮੂਰਤ ਦਾ ਸੁਖ ਸ਼ਾਂਤੀ ਤੀਰ ਜਪਾਉਂਦੀ ਏ।
ਇੱਕ ਦੋ ਦਿਨ ਤੀਜਾ ਬੀਤ ਗਿਆ ਚੌਥੇ ਦਾ ਅੰਮ੍ਰਿਤ ਵੇਲਾ ਏ। ਉੱਠ ਸੰਗਤਾਂ ਨੇ ਇਸ਼ਨਾਨ ਕੀਆ ਮਨ ਗੁਰ ਚਰਨਾ ਸੇ ਮੇਲਾ ਏ।
ਉਹ ਮਨ ਆਸਾ ਪੂਰਨ ਕਰਦੀ ਜੋ ਆਸਾ ਦੀ ਵਾਰ ਸਜਾਈ ਏ। ਗੁਰ ਗੱਦੀ ਤੇ ਜਗਜੀਤ ਗੁਰੂ ਹੋ ਬੈਠਾ ਰੂਪ ਵਟਾਈ ਏ।
ਫਿਰ ਚੜੇ ਦਿਵਸ ਅਰਦਾਸ ਹੋਈ ਆ ਝੁਕਦੀ ਕੁੱਲ ਲੁਕਾਈ ਏ। ਸਤਿਗੁਰ ਦੇ ਸਿਵੇ ਦੀ ਸੰਗਤਾਂ ਨੇ ਸਭ ਅਸਥੀ ਰਾਖੀ ਉਠਾਈ ਏ।
ਜਿਹੜੇ ਹੁਕਮ ਗੁਰੂ ਮਹਾਰਾਜ ਦਾ ਸੀ ਸਭ ਸੰਗਤਾਂ ਸੀਸ ਚੁਕਾ ਦਿੱਤੇ। ਆ ਰੋਪੜ ਵਾਲੀ ਨਹਿਰ ਕਿਨਾਰੇ ਅਸਥੀ ਫੁੱਲ ਪਰਵਾ ਦਿੱਤੇ।
ਇਹ ਪਾਣੀ ਪਾਵਨ ਸਤਲੁਜ ਦਾ ਜੋ ਦਸਵੇਂ ਗੁਰੂ ਅਪਣਾਇਆ ਸੀ, ਇਸ ਪਾਣੀ ਦਾ ਕਰ ਸਿੰਘਾਂ ਨੂੰ ਉਸ ਅੰਮ੍ਰਿਤ ਜਾਮ ਪਿਲਾਇਆ ਸੀ।
ਇਸ ਪਾਣੀ ਦੇ ਨਾਲ ਸਤਿਗੁਰ ਨੇ ਸਿੱਖੀ ਦੀ ਸਾਂਝ ਰਲਾਈ ਸੀ। ਇਸ ਪਾਣੀ ਵਿੱਚੋਂ ਗਿੱਦੜਾਂ ਨੇ ਸ਼ੇਰਾਂ ਦੀ ਪਦਵੀ ਪਾਈ ਸੀ।
ਉਹ ਪ੍ਰੀਤ ਪੁਰਾਣੀ ਪਾਲਣ ਲਈ ਫਿਰ ਹੋ ਪ੍ਰਤਾਪੀ ਆਇਆ ਏ। ਇਸ ਨਹਿਰ ਕਿਨਾਰੇ ਬਚਪਨ ਦਾ ਉਸ ਸੋਹਣਾ ਸਮਾਂ ਬਿਤਾਇਆ ਏ।
ਰਲ ਕੇ ਨਾਲ ਬਾਲ ਸਖਾਈਆਂ ਦੇ ਇਸ ਦੇ ਵਿੱਚ ਤਾਰੀਆਂ ਲਾਉਂਦੇ ਰਹੇ। ਲਾ ਸ਼ਰਤਾਂ ਪਾਰ ਉਰਾਰ ਦੀਆਂ ਵਿੱਚ ਨੱਚਦੇ ਕੁੱਦਦੇ ਨਹਾਉਂਦੇ ਰਹੇ।
ਇਸੇ ਹੀ ਨਹਿਰ ਕਿਨਾਰੇ ਤੇ ਇੱਕ ਡੇਰਾ ਸੁੰਦਰ ਬਣਾਇਆ ਸੀ ਗੁਰਬਾਣੀ ਗਾਏ ਨੂੰ ਸਿਮਰਨ ਦਾ, ਇੱਥੇ ਪਰਵਾਹ ਚਲਾਇਆ ਸੀ।
ਇਸ ਦੇ ਨਾਲ ਸਾਂਝ ਸੀ ਅਜਲਾਂ ਦੀ ਇਹ ਸੋਮਾਏ ਦੇ ਪਿਆਰਾਂ ਦਾ, ਇਸ ਦੇ ਪਰਵਾਹ ਵਿੱਚ ਮਿਲ ਜਾਣਾ ਸੀ ਅੰਤਿਏ ਦੇ ਇਕਰਾਰਾਂ ਦਾ।
ਇਹ ਮੋਦੀ ਨਾਮ ਖਜ਼ਾਨੇ ਦਾ ਕਈਆਂ ਦੇ ਪਰ ਭੰਡਾਰ ਗਿਆ, ਕਈਆਂ ਦਾ ਜੀਵਨ ਬਦਲ ਗਿਆ,
ਕਈਆਂ ਦੇ ਬੇੜੇ ਤਾਰ ਗਿਆ।
ਆਇਆ ਫੇਰ ਪਲਟੀਏ ਕਾਇਆ ਪਲਟੀ ਉਹ ਸ਼ਕਤੀ ਸ਼੍ਰੀ ਗੁਰੂ ਨਾਨਕ ਦੇਵ ਨੇ ਜਿਹੜੀ ਲੈਣੇ 'ਚ ਰੱਖੀ ਸੀ, ਉਹੀ ਜੋਤ ਜਿਹੜੀ ਲੈਣੇ ਨੇ ਅਮਰਦਾਸ 'ਚ ਰੱਖੀ ਸੀ, ਉਹੀ ਜੋਤ ਜਿਹੜੀ ਅਮਰਦਾਸ ਨੇ ਰਾਮਦਾਸ 'ਚ ਰੱਖੀ ਸੀ, ਉਹੀ ਜੋਤ ਜਿਹੜੀ ਰਾਮਦਾਸ ਨੇ ਅਰਜਨ ਦੇਵ 'ਚ ਰੱਖੀ ਸੀ, ਉਹੀ ਜੋਤ ਜਿਹੜੀ ਅਰਜਨ ਦੇਵ ਨੇ ਹਰਗੋਬਿੰਦ 'ਚ ਰੱਖੀ ਸੀ, ਉਹੀ ਜੋਤ ਜਿਹੜੀ ਹਰਗੋਬਿੰਦ ਨੇ ਪੋਤਰੇ ਹਰ ਰਾਏ ਵਿੱਚ ਰੱਖੀ ਸੀ। ਪੁੱਤਰਾਂ ਨੂੰ ਛੱਡ ਕੇ ਕੋਈ ਯੋਗ ਪੋਤਰਾ ਨਾ ਪੁੱਤਰ ਨਾ ਦਿੱਸਿਆ। ਪੰਜ ਪੁੱਤਰ ਸਨ ਗੁਰੂ ਹਰਗੋਬਿੰਦ ਸਾਹਿਬ ਦੇ ਅਤੇ ਪੋਤਰੇ ਆ ਰਾਏ ਨੂੰ, ਉਹ ਵੀ ਛੋਟੇ ਪੋਤਰੇ ਨੂੰ, ਧੀਰਮੱਲ ਤੋਂ ਛੋਟੇ ਨੂੰ। ਉਹੀ ਜੋਤ ਜਿਹੜੀ ਹਰ ਰਾਏ ਨੇ ਹਰ ਕ੍ਰਿਸ਼ਨ ਵਿੱਚ ਰੱਖੀ ਸੀ ਛੋਟੇ ਪੁੱਤਰ 'ਚ, ਵੱਡਾ ਯੋਗ ਨਹੀਂ ਸੀ। ਉਹੀ ਜੋਤ ਜਿਹੜੀ ਹਰਕ੍ਰਿਸ਼ਨ ਨੇ ਬਚਨ ਨਾਲ ਹੀ ਬਾਬੇ ਬਕਾਲੇ ਭੇਜ ਦਿੱਤੀ। ਜਦੋਂ ਸਰੀਰ ਛੱਡਣ ਲੱਗੇ ਨਾ ਜਮਨਾ ਦੇ ਕੰਢੇ 'ਤੇ ਉਹਨਾਂ ਸਿੱਖਾਂ ਆਖਿਆ ਜੀ ਪਿਛਲੇ ਗੁਰੂ 'ਤੇ ਕਿਸੇ ਦੇ ਲੜ ਲਾ ਕੇ ਜਾਂਦੇ ਸੀ ਅਤੇ ਤੁਸੀਂ ਇੱਦਾਂ ਹੀ ਛੱਡ ਚੱਲੇ ਹੋ। ਸ਼੍ਰੀ ਗੁਰੂ ਹਰਕ੍ਰਿਸ਼ਨ ਅੱਠਵੀਂ ਪਾਤਸ਼ਾਹੀ ਨੇ ਆਖਿਆ ਮੇਰੇ ਥਾਂ ਗ੍ਰੰਥ ਸਾਹਿਬ ਨੂੰ ਗੁਰੂ ਮੰਨਿਆ ਜੇ। ਗੁਰਬਖਸ਼ ਮਸੰਦ ਦਿੱਲੀ ਦਾ ਆਗੂ ਸੀ, ਉਹ ਕਹਿਣ ਲੱਗਾ ਇਹ ਤਾਂ ਘਰ ਘਰ ਸੋਢੀ ਲਿਖ ਕੇ ਬਹਿ ਜਾਣਗੇ ਅਤੇ ਅਸੀਂ ਕਿਹਨੂੰ ਕਿਹਨੂੰ ਮੰਨਾਂਗੇ। ਇਹ ਗੱਲ ਨਹੀਂ ਸਾਨੂੰ ਵਾਰਾ ਖਾਂਦੀ ਕਿਸੇ ਦੇ ਲੜ ਲਾ ਕੇ ਜਾਓ। ਉਹਨਾਂ ਕਿਹਾ ਬਾਬਾ ਬੱਸੇ ਗ੍ਰਾਮ ਬਕਾਲੇ, ਬਣ ਗੁਰ ਸੰਗਤ ਸਰਬ ਸੰਭਾਲੇ। ਅਤੇ ਇਸ ਤਰ੍ਹਾਂ ਦੱਸਿਆ ਹੋਇਆ ਵੀ ਉਹ ਬਾਬਾ ਬਕਾਲੇ ਵਾਲਾ 3 ਸਾਲ ਫੇਰ ਨਹੀਂ ਸੀ ਲੱਭਾ। ਅਤੇ ਉੱਥੇ ਜਿੰਨੀ ਅੰਸ ਸੀ ਨਾ ਗੁਰੂ ਰਾਮਦਾਸ ਦੀ, ਸੋਢੀਆਂ ਦੀ ਜਿੰਨੀ ਅੰਸ ਸੀ, ਸਾਰੇ ਬਾਬੇ ਬਕਾਲੇ 22 ਮੰਜੀਆਂ ਡਾਹ ਕੇ ਬਹਿ ਗਏ। ਬੜੀ ਲੰਮੀ ਕਥਾ ਹੈ। ਧੀਰਮੱਲ ਨੇ ਜਦੋਂ ਸੁਖਣਾ ਸੁਖੀ 500 ਮੋਹਰ ਜਹਾਜ਼ ਬੰਨੇ ਲਾਉਣ ਦੀ ਮੱਖਣ ਛੱਲ ਬਾਣੇ ਨੇ, ਜਦੋਂ ਸੁਖਣਾ ਸੁਖੀ ਅਤੇ ਉਹ ਆ ਕੇ ਵੇਖਿਆ ਉਹਨੇ 22 ਮੰਜੀਆਂ, ਆਂਹਦਾ ਇਹਨਾਂ 'ਚੋਂ ਕਿਹੜਾ ਵਾ ਮੇਰਾ ਜਹਾਜ਼ ਬੰਨੇ ਲਾਉਣ ਵਾਲਾ। ਉਹਨਾਂ ਆਖਿਆ ਦੋ ਦੋ ਮੋਹਰਾਂ ਧਰ ਕੇ ਮੱਥਾ ਟੇਕੀ ਜਾਂਦੇ ਆ, ਜਿਹਨੇ ਜਹਾਜ ਬੰਨੇ ਲਾਇਆ ਆਪੇ 500 ਮੰਗ ਲਏਗਾ। ਉਹ ਦੋ ਦੇ ਉੱਤੇ ਹੀ ਖੁਸ਼ ਸਨ, ਮੁਕਤ ਸਨ ਦੋ ਦੋ ਹੀ। ਧੀਰਮਲ ਦੀ ਗੁਰਿਆਈ ਵਾਵਾ ਚਮਕੀ ਸੀ, ਉਹਨੂੰ ਉਹਨੇ 5 ਟੇਕਤੀਆਂ ਅਤੇ ਛੱਕ ਵੀ ਪਿਆ ਵੀ ਖਰੇ ਮੰਗੇਗਾ 500 ਹੀ। ਉਹ 500 'ਤੇ ਹੀ ਖੁਸ਼ ਹੋ ਗਿਆ, ਆ 5 'ਤੇ ਹੀ ਖੁਸ਼ ਹੋ ਗਿਆ। ਆਖਰ ਉਹਨੇ ਪੁੱਛਿਆ ਵੀ ਉੱਥੇ ਕੋਈ ਹੋਰ ਵੀ ਸੋਡੀਆਂ ਦੀ ਅੰਸ ਦਾ ਹੈ ਬੱਚਾ? ਅਤੇ ਲੋਕਾਂ ਦੱਸਿਆ ਭੋਰੇ 'ਚ ਬੈਠਾ 27 ਸਾਲ ਦਾ। ਕਿਉਂ ਭੋਰੇ 'ਚ ਬੈਠਾ ਸੀ? ਗੁਰੂ ਹਰਗੋਬਿੰਦ ਸਾਹਿਬ ਨੇ ਸਰੀਰ ਛੱਡਿਆ, ਗੁਰੂ ਘਰ ਦੀ ਜਾਇਦਾਦ ਤੋਂ ਡਾਂਗ ਸੋਟਾ ਚੱਲ ਪਿਆ ਹਰਗੋਬਿੰਦ ਸਾਹਿਬ ਦੇ ਪੁੱਤਰਾਂ 'ਚ। ਇਹ ਤੇਗ ਬਹਾਦਰ ਸਾਰਿਆਂ ਤੋਂ ਛੋਟਾ ਸੀ, ਕਮਜ਼ੋਰ ਸੀ, ਅਤੇ ਇਹਦੀ ਮਾਂ ਲੈ ਕੇ ਅਤੇ ਪੇਕੇ ਘਰ ਆ ਗਈ। ਇੱਥੇ ਭੋਰੇ 'ਚ ਤਪੱਸਿਆ ਕਰਨ ਲੱਗ ਪਿਆ। ਇਹਨੇ ਭੋਰੇ 'ਚ ਜਾ ਕੇ ਦੋ ਮੋਹਰਾਂ ਮੱਥਾ ਟੇਕੀਆਂ, ਅੱਗੋਂ ਬੋਲਿਆ ਸਤਿਗੁਰ ਨਾਵਾਂ ਵੇਖ ਸਿੱਖਾ ਮੇਰਾ ਮੋਢਾ ਬਾਹੂ। ਖੈਰ ਆਪਾਂ ਜ਼ਰਾ ਅੱਗੇ ਚੱਲਣਾ, ਇਹ ਗੱਲ ਬੜੀ ਲੰਮੀ ਹੈ। ਬੇਨਤੀ ਕਰ ਰਹੇ ਸਾਂ ਭਈ ਪ੍ਰਗਟ ਹੋ ਗਿਆ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ। ਇਹ ਤਾਂ ਹੀ ਸਤਿਗੁਰੂ ਪ੍ਰਤਾਪ ਸਿੰਘ ਦੇ ਹੁੰਦਿਆਂ ਹੀ ਉਹਨਾਂ ਕਈਆਂ ਸਿੱਖਾਂ ਨੂੰ ਪੱਕੀ ਕੀਤੀ ਸੀ। ਫਿਰ ਉਸ ਤੋਂ ਅਗਲੇ ਦਿਨੀ ਸੰਗਤਾਂ ਝੁੱਕ ਗਈਆਂ। ਜਦੋਂ ਆ ਕੇ ਦਰਸ਼ਨ ਕਰਦੇ ਨੇ ਕੁਝ ਮਨ ਨੂੰ ਸ਼ਾਂਤੀ ਆਉਂਦੀ ਹੈ। ਅਤੇ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਦਾ ਦਰਸ਼ਨ ਵੀ ਇੱਦਾਂ ਦਾ ਜਾਂ ਸੰਤ ਜੀ ਠੰਡ ਪਾ ਦਿੰਦੇ। ਹੁਣ 24 ਅਤੇ 25 ਭਾਦਰੋਂ ਇਹ ਦਿਨ ਰੱਖਿਆ ਗਿਆ ਹੈ ਸਤਿਗੁਰੂ ਪ੍ਰਤਾਪ ਸਿੰਘ ਦੇ ਅੰਤਮ ਭੋਗ ਦਾ। ਸੰਗਤਾਂ ਆਉਣੀਆਂ ਸ਼ੁਰੂ ਹੋਈਆਂ। ਬੜੀ ਲੰਮੀ ਕਥਾ ਹੈ ਅਤੇ ਆਪਾਂ ਥੋੜ੍ਹੇ ਸ਼ਬਦਾਂ 'ਚ ਮੁਕਾ ਦਿੰਦੇ ਹਾਂ ਟਾਈਮ 'ਚ। ਸੰਗਤਾਂ ਆਉਣੀਆਂ ਸ਼ੁਰੂ ਹੋਈਆਂ, ਇੱਥੇ ਤਿਆਰੀਆਂ ਹੋਈਆਂ, ਅਤੇ ਸਤਿਗੁਰੂ ਪ੍ਰਤਾਪ ਸਿੰਘ ਦੇ ਭੋਗ ਦਾ ਜਿਹੜਾ ਮੇਲਾ ਸੀ ਛੋਟਾ ਜਿਹਾ ਨਹੀਂ ਸੀ। ਜਿੰਨਾ ਵੇਖਿਆ ਉਹਨਾਂ ਨੂੰ ਪਤਾ ਕਿਵੇਂ ਤਿਆਰੀ ਹੋਈ। ਸੁਣੋ ਅਗਲੀ ਕਵਿਤਾ 'ਚ।
ਫੁੱਲ ਪਰਵਾ ਕੇ ਸੰਗਤਾਂ ਕੀਤੇ ਇਸ਼ਨਾਨੇ, ਬਿਰਹੋਂ ਕੁੱਠੇ ਬਾਵਰੇ ਪਰਤੇ ਦੀਵਾਨੇ। ਨੈਣਾਂ ਵਿੱਚੋਂ ਪਿਆਰ ਦੀ ਚੱਲ ਪਈ ਫੁਹਾਰੀ, ਪੈਣੀ ਸਾਹਿਬ ਹੋ ਰਹੀ ਮੇਲੇ ਦੀ ਤਿਆਰੀ। ਆਪ ਗੁਰੂ ਜਗਜੀਤ ਸਿੰਘ ਸਤਿਗੁਰੂ ਦੇਵਨ ਧਰਵਾਸੇ, ਵਰਤਾਇਆ ਪ੍ਰਸ਼ਾਦ ਨੇ ਕਰਕੇ ਅਰਦਾਸੇ। ਲੜੀ ਫਿਰ ਪਾਰਸਦਾਰ ਲੜੀ ਵਾਰ ਕਰਵਾਏ ਜਾਰੀ, ਪੈਣੀ ਸਾਹਿਬ ਹੋ ਰਹੀ ਮੇਲੇ ਦੀ ਤਿਆਰੀ। ਉਹ ਮੁਖੀ ਸਿੰਘਾਂ ਤੇ ਸਤਿਗੁਰਾਂ ਰਲ ਮਤੇ ਪਕਾਏ, ਦੂਰ ਦੂਰੇ ਦੇ ਚਿੱਠੀਆਂ ਪੱਤਰ ਭਿਜਵਾਏ। 24 ਸੀ ਪਾਦਰੋਂ ਦਿਨ ਵਾਰ ਉਚਾਰੀ, ਪੈਣੀ ਸਾਹਿਬ ਹੋ ਰਹੀ ਮੇਲੇ ਦੀ ਤਿਆਰੀ। ਥਾਂ ਥਾਈ ਸੇਵਕਾਂ ਕੰਮ ਕਾਜ ਸੰਭਾਰੇ, ਨਵੇਂ ਸਿਰੇ ਫਿਰ ਦਿਲਾਂ ਦੇ ਉਤਸ਼ਾਹ ਸਵਾਰੇ। ਪੱਤ ਚੜ ਮਗਰੋਂ ਆਵਦੀ ਫਿਰ ਨਵੀਂ ਬਹਾਰੀ, ਪੈਣੀ ਸਾਹਿਬ ਹੋ ਰਹੀ ਮੇਲੇ ਦੀ ਤਿਆਰੀ। ਲੈ ਰਸਤਾ ਭੇਜੀਆਂ ਸਭ ਸ਼ਰਧਾਵਾਨਾ, ਸਿੱਧਾ ਕਿਰਤ ਸਮੱਗਰੀ ਮਿਸ਼ਤਾਨ ਸਮਾਨਾ। ਬਦਾਮਾਂ ਮਿਸ਼ਰੀਆਂ ਸੌਗੀ ਮੇਵਾਰੀ, ਪੈਣੀ ਸਾਹਿਬ ਹੋ ਰਹੀ ਮੇਲੇ ਦੀ ਤਿਆਰੀ। ਬੀਤੇ ਦਿਨ ਗੁਰੂ ਸੰਗਤਾਂ ਨਿੱਤ ਨਵੀਆਂ ਆਈਆਂ, ਗੁਰੂ ਘਰ ਦੇ ਵਿੱਚ ਰੌਣਕਾਂ ਨੇ ਦੂਣ ਸਵਾਈਆਂ। ਤਬੁਕ ਨਾ ਤਾਂ ਲਾ ਲੈ ਬੇਗਿਣਤੀ ਅਪਾਰੀ, ਪੈਣੀ ਸਾਹਿਬ ਹੋ ਰਹੀ ਹੋ ਰਹੀ ਮੇਲੇ ਦੀ ਤਿਆਰੀ।
ਨੀਅਤ ਦਿਨ ਸੀ ਆ ਰਿਹਾ ਜੋ ਨੇੜੇ ਨੇੜੇ, ਸਾਜ ਵਜਾਉਂਦੇ ਆਉਂਦੇ ਤਿਉਂ ਜਥੇ ਕਨੇਰੇ।
ਸਾਵਣ ਪਾਦੋਂ ਕਟਾਂ ਦੀ ਕਨਕੌਰ ਗੁਜ਼ਾਰੀ, ਭੈਣੀ ਸਾਹਿਬ ਹੋ ਰਹੀ ਮੇਲੇ ਦੀ ਤਿਆਰੀ।
ਪ੍ਰਤਾਪ ਸਿੰਘ ਸਤਿਗੁਰੂ ਦੇ ਗੁਣ ਗਾਉਂਦੇ ਆਉਂਦੇ, ਤੂੜੀ ਅੰਗੀਠੇ ਉਸਦੀ ਚੁੱਕ ਮਸਤਕ ਲਾਉਂਦੇ।
ਤਨ ਸੱਚਾ ਪਾਤਸ਼ਾਹ ਚੁੱਕਦੇ ਨਰ ਨਾਰੀ, ਭੈਣੀ ਸਾਹਿਬ ਹੋ ਰਹੀ ਮੇਲੇ ਦੀ ਤਿਆਰੀ।
ਭੈਣੀ ਸਾਹਿਬ ਦਾ ਉਮੜਿਆ ਆ ਚਾਰ ਚੁਫੇਰਾ, ਵਿਛੜਿਆਂ ਨੂੰ ਮੇਲਦਾ ਵਾ ਸਤਿਗੁਰ ਮੇਰਾ।
ਕਰੇ ਜਗ ਤਾਰਦਾ ਸਾਗਰ ਸੰਸਾਰੀ,
ਭੈਣੀ ਸਾਹਿਬ ਹੋ ਰਹੀ ਮੇਲੇ ਦੀ ਤਿਆਰੀ।
ਬਾਈ ਤੇਈ ਭਾਦਰੋਂ ਤੋਂ ਸੰਗਤਾਂ ਆਉਣੀਆਂ ਸ਼ੁਰੂ ਹੋ ਗਈਆਂ। ਤੰਬੂਆਂ ਦੀ ਗਿਣਤੀ ਸ਼ਾਇਦ ਕਿਸੇ ਮਨੁੱਖ ਨੇ ਕਰ ਲਈ ਹੋਵੇ ਤਾਂ ਵੱਖਰੀ ਗੱਲ ਆ। ਹਰ ਭੇਖ ਦਾ ਹਿੰਦੁਸਤਾਨ ਦੇ ਰਹਿਣ ਵਾਲਾ, ਹਰ ਭੇਖ ਦਾ ਹਰ ਸੰਸਥਾ ਨੂੰ ਮੰਨਣ ਵਾਲਾ ਸਾਧੂ, ਕਈ ਰੰਗਾਂ ਬਿਰੰਗਾਂ ਦੇ ਜਿੱਥੇ ਵੀ ਕੋਈ ਵੱਸਦਾ ਸੀ ਸਭ ਨੂੰ ਸੱਦੇ ਦਿੱਤੇ ਗਏ ਅਤੇ ਕੋਈ ਪਿੱਛੇ ਨਹੀਂ ਰਿਹਾ। ਸਿਆਸੀ ਪਾਰਟੀ ਦੇ ਆਗੂ, ਸਿਆਸੀਆਂ ਦੇ ਕਾਂਗਰਸ ਦੇ ਆਗੂ, ਉਹ ਸਮਾਂ ਜਿਹੜਾ ਸੀ ਉਹ ਦਰਸ਼ਨ ਕਰਨ ਵਾਲਾ ਸੀ। ਮੇਲੇ ਦੀ ਤਿਆਰੀ ਹੋਈ ਅਤੇ ਸੁਣੋ ਉਸ ਮੇਲੇ ਦੀ ਰੌਣਕ ਕੀ ਸੀ ਇਸ ਕਵਿਤਾ 'ਚ।
ਸੱਚੇ ਪਾਤਸ਼ਾਹ ਗੁਰੂ ਪ੍ਰਤਾਪ ਸਿੰਘ ਦਾ ਚੜਿਆ ਪ੍ਰੇਮ ਸਾਗਰ ਠਾਠਾਂ ਮਾਰਦਾ ਏ, ਕੀਰਤਨ ਕਥਾ ਤੇ ਪਾਠ ਸਤਸੰਗ ਅੰਦਰ ਜ਼ਿਕਰ ਹੋ ਰਿਹਾ ਸੱਚੀ ਸਰਕਾਰ ਦਾ ਏ।
ਚਾਰੇ ਵਰਨਿਆ ਸਰਮਰਲ ਭੇਗ ਸਾਰੇ ਚਾਰੇ ਕੂਟ ਖਿੱਚੇ ਚਲੇ ਆਉਂਦੇ ਨੇ, ਭੈਣੀ ਸਾਹਿਬ ਭਾਗਾਂ ਭਰੀ ਭੁਰੀ ਅੰਦਰ ਫੁੱਲ ਰੰਗ ਬਰੰਗੇ ਸੁਹਾਵਦੇ ਨੇ।
ਇਹ ਜਗ੍ਹਾ ਹੈ ਜਿੱਥੇ ਗੁਰੂ ਰਾਮ ਸਿੰਘ ਨੇ ਮਾਨਖ ਰੂਪ ਅਵਤਾਰਿਆ ਧਾਰਿਆ ਸੀ, ਚੰਡਾ ਅਮਨ ਆਜ਼ਾਦੀ ਦਾ ਕਰ ਉੱਚਾ ਵਿਗੜੀ ਸਿੱਖੀ ਨੂੰ ਫੇਰ ਸਵਾਰਿਆ ਸੀ।
ਹਰੀ ਸਿੰਘ ਸਤਿਗੁਰੂ ਪ੍ਰਤਾਪ ਸਿੰਘ ਜੀ ਨਾਮ ਬਾਣੀ ਪਰਵਾਹ ਚਲਾਉਂਦੇ ਰਹੇ, ਵੱਡੇ ਪਾਂਬਰਾਂ ਪਾਪੀਆਂ ਰਾਕਸ਼ਾਂ ਨੂੰ ਸ਼ੁੱਧ ਦੇਵਤਾ ਰੂਪ ਬਣਾਉਂਦੇ ਰਹੇ।
ਧਰਤ ਰਾਣੀ ਅਮਨ ਦੇਵਤਾ ਦੀ ਇਹਦੇ ਕਣਾਂ ਵਿੱਚ ਕੂਕ ਪਿਆਰ ਦੀ ਮਿਲਾਪ ਦੀ ਏ, ਸਬਕ ਸਾਂਝਾ ਦਾ ਦੇਵ ਦੀ ਦਿਨੇ ਰਾਤੀ ਸਦਾ ਰਾਗ ਪਿਆਰ ਅਲਾਪ ਦੀ ਏ।
ਸਦਾ ਵਰਤ ਵਰਤੇ ਲੰਗਰ ਸਤਿਗੁਰ ਦਾ ਸਦਾ ਵਰਤ ਵਰਤੇ ਲੰਗਰ ਸਤਿਗੁਰ ਦਾ ਇੱਕ ਵਾਰ ਜਿਸਨੇ ਮੁਖ ਪਾਇਆ ਏ, ਸ਼ੁੱਧ ਚਿੱਤ ਹੋਇਆ ਵੈਰੀ ਮਿੱਤ ਹੋਇਆ ਦਿਲੋਂ ਵੈਰ ਵਿਰੋਧ ਗੁਵਾਇਆ ਏ।
ਰਾਮ ਸਰ ਸਰੋਵਰ ਦੇ ਵਿੱਚ ਸੋਮੇ ਆ ਕੇ ਜਿੰਨੇ ਵੀ ਤਾਰੀਆਂ ਲਾਈਆਂ ਨੇ, ਉਹਦੇ ਪਾਪ ਸੰਤਾਪ ਤ੍ਰੈ ਤਾਪ ਨਸੇ ਤਨੋ ਮਨੋ ਅਰੋਗ ਤਾਂ ਪਾਈਆਂ ਨੇ।
ਕੱਲ ਇੱਥੇ ਗਈਮਾ ਗਹਿਮ ਦਿਸੇ ਜੁੜੇ ਝੁੰਡਾਂ ਦੇ ਝੁੰਡ ਸੁਹਾਰੇ ਨੇ,
ਪਰਮ ਪੂਜ ਸਤਿਗੁਰੂ ਪ੍ਰਤਾਪ ਸਿੰਘ ਦੇ ਗੀਤ ਗਾਏ ਉਪਕਾਰਾਂ ਦੇ ਜਾਰੇ ਨੇ।
ਜਗ੍ਹਾ ਜਗ੍ਹਾ ਦੀਵਾਨ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ ਉਪਕਾਰਾਂ ਦੇ ਇਤਿਹਾਸ ਪੜ੍ਹੇ ਜਾਂਦੇ ਨੇ, ਗੁਰਬਾਣੀ ਦੇ ਕੀਰਤਨ ਹੁੰਦੇ ਨੇ। ਆਖਿਰ 25 ਭਾਦਰੋਂ ਨੂੰ ਭੋਗ ਦਾ ਨੀਅਤ ਦਿਨ ਸੀ ਅਤੇ ਜਿੱਧਰ ਨਿਗਾਹ ਮਾਰੋ ਚਾਰ ਚੁਫੇਰੇ ਜਿੱਧਰ ਨਿਗਾਹ ਮਾਰੋ ਨਿਰੇ ਚਿੱਟੇ ਬਸਤਰ ਨਹੀਂ ਸਨ, ਰੰਗ ਬਿਰੰਗੇ ਭੇਖਾਂ ਦੇ ਸਾਧੂ, ਹਰ ਪਾਰਟੀ ਦੇ ਸਿਆਸੀ ਬੰਦੇ। ਐਸਾ ਇੱਕ ਆਨੰਦ ਬਣਿਆ ਸੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਗੱਦੀ 'ਤੇ ਬਿਰਾਜਮਾਨ ਸਨ। ਇਤਿਹਾਸ ਪੜ੍ਹੋ, ਪਿਛਲੀ ਤਾਂ ਗੱਲ ਛੱਡ ਦਿਓ, ਸ਼੍ਰੀ ਗੁਰੂ ਨਾਨਕ ਦੇਵ ਤੋਂ ਲੈ ਕੇ ਜਿਹੜੀ ਸਾਡੀ ਸੰਪਰਦਾ ਚੱਲਦੀ ਹੈ, ਇਤਿਹਾਸ ਵਿੱਚ ਇੰਨੀ ਇਕੱਤਰਤਾ ਕਿਸੇ ਗੁਰੂ ਦੇ ਵੇਲੇ ਦਸਤਾਰਬੰਦੀ ਵੇਲੇ ਨਹੀਂ ਹੋਈ। ਇੰਨੀ ਇਕੱਤਰਤਾ, ਇੰਨੀਆਂ ਸੰਪਰਦਾਵਾਂ ਕਿਸੇ ਗੁਰੂ ਦੇ ਵੇਲੇ ਇਕੱਤਰ ਨਹੀਂ ਹੋਈਆਂ। ਸਭ ਤੋਂ ਪਹਿਲੀ ਦਸਤਾਰ ਸੀ ਨਾਮਧਾਰੀਆਂ ਦੀ, ਭਾਈ ਵਜ਼ੀਰ ਸਿੰਘ ਦੀ ਰਾਹੀਂ ਪੇਸ਼ ਕੀਤੀ ਗਈ। ਫਿਰ ਪੰਚਾਇਤਾਂ ਅਤੇ ਪਾਰਟੀਆਂ ਅਤੇ ਜਿੰਨੇ ਭੇਖ ਸਨ, ਅਤੇ ਉਸ ਵੇਲੇ ਫਿਰ ਜਦੋਂ ਅਰਦਾਸ ਹੋਈ, ਲਓ ਆ ਇੱਕ ਕਵਿਤਾ ਦੋ ਕੁ ਮਿੰਟਾਂ ਦੀ, ਇਹਦੇ 'ਚ ਸਾਰਾ ਕੁਝ ਆ ਜਾਣਾ, ਸਾਡਾ ਟਾਈਮ ਸਮਾਪਤ।
ਪੱਚੀ ਪਦ ਰੋਂਦਾ ਚੜਿਆ ਜਾਂ ਪਾਣਿਆ, ਭਰਿਆ ਪੰਡਾਲ ਸੰਗਤਾਂ ਨੇ ਆਣਿਆ, ਰੰਗਾ ਰੰਗ ਦੀ ਸੀ ਬੈਠਕ ਨਿਆਰੀਏ, ਹੋਈ ਦਸਤਾਰ ਬੰਦੀ ਦੀ ਤਿਆਰੀਏ, ਸੋਭਿਆ ਸਿੰਘਾਸਣ ਤੇ ਸਿਰ ਮੋਰਿਆ, ਸੀਸ ਉੱਤੇ ਚੁੱਲਿਆ ਛਤਰ ਚੋਰਿਆ, ਉਹਨਾਂ ਦੇ ਸੀਸ ਚੁੱਕ ਗਏ ਅਗਾਰੀਏ, ਹੋਈ ਦਸਤਾਰ ਬੰਦੀ ਦੀ ਤਿਆਰੀਏ, ਜੀ ਵਿਛੜੇ ਦਿਲੋਂ ਦਰਦ ਕਟਾਣਿਆ, ਨਵੇਂ ਦਾ ਕਰਨ ਆਏ ਸਨ ਮਾਨਿਆ, ਨਵੇਂ ਨਾਲ ਜੋੜਨਾ ਜੀ, ਨਵੇਂ ਨਾਲ ਜੋੜਨਾ ਨਵੀਂ ਯਾਰੀਏ, ਤੇ ਹੋਈ ਦਸ ਤਾਰਾ ਬੰਦੀ ਦੀ ਤਿਆਰੀਏ, ਇਸ ਸਤਿਗੁਰੂ ਦਾ ਨਵੀਨ ਖੇਲਿਆ, ਅਗਨੀ ਤੇ ਪਾਣੀ ਦਾ ਕਰਾਇਆ ਮੇਲਿਆ, ਸਾਰੀ ਦੁਨੀਆ ਦਾ ਖੇਤ ਕਰੀਏ, ਹੋਈ ਦਸ ਤਾਰ ਬੰਦੀ ਦੀ ਤਿਆਰੀਏ, ਸਾਰਿਆਂ ਹੀ ਭੇਖਾਂ ਧਰਮਾਂ ਦੇ ਸਾਰਿਆ, ਆ ਗਏ ਨੇ ਛੱਡ ਈਰਖਾ ਉਪਾ ਦਿਆ, ਬੈਠੇ ਸਭੇ ਏਕਤਾ ਦਾ ਰੂਪ ਤਾਰੀਏ, ਹਾਂਜੀ ਰੂਪ ਤਾਰੀਏ, ਹੋਈ ਦਸ ਤਾਰ ਬੰਦੀ ਦੀ ਤਿਆਰੀਏ, ਲੀਡਰ ਸਿਆਸੀ ਆਗੂ ਜੋ ਸਮਾਜ ਦੇ ਕਰਨ ਵਾਲੇ ਆਏ ਪਰ ਬੰਦ ਰਾਜ ਦੇ, ਸਭੇ ਬਣੇ ਆਣ ਪ੍ਰੇਮ ਦੇ ਪੁਜਾਰੀਏ, ਹੋਈ ਦਸ ਤਾਰ ਬੰਦੀ ਦੀ ਤਿਆਰੀਏ, ਪਾਠੀਆਂ ਗੋਬਿੰਦ ਗੁਣਾਂ ਨੂੰ ਵਿਚਾਰਿਆ, ਭੋਗ ਪਾਠ ਦੇ ਸ਼ਲੋਕਾਂ ਨੂੰ ਉਚਾਰਿਆ, ਸਦ ਸੁੰਦਰ ਦਾ ਪੜਿਆ ਸੁਧਾਰੀਏ, ਪੜਿਆ ਸੁਧਾਰੀਏ, ਹੋਈ ਦਸ ਤਾਰ ਬੰਦੀ ਦੀ ਤਿਆਰੀਏ, ਹੱਥ ਜੋੜ ਖੜੀ ਸੰਗਤ ਸਬਾਈਏ, ਕਰ ਅਰਦਾਸ ਚੁਕੇ ਮਾਈ ਭਾਈਏ, ਬੋਲੇ ਸੋਨਿਹਾਲ, ਹੋਈ ਜੈ ਜੈਕਾਰੀਏ, ਹੋਈ ਜੈ ਜੈਕਾਰੀਏ, ਤੇ ਹੋਈ ਦਸ ਤਾਰ ਬੰਦੀ ਦੀ ਤਿਆਰੀਏ, ਜੀ ਫੋਟੋਆਂ ਗ੍ਰਾਫਰਾਂ ਦੀ ਪਰ ਮਾਰਨੇ, ਤਤ ਸ਼ਿਨ ਲੀਤਾ ਵਕਤ ਸੰਭਾਰਨੇ, ਕੈਮਰੇ ਤੇ ਰੀਲਾਂ ਸੀਨਰੀ ਉਤਾਰੀਏ, ਹੋਈ ਦਸ ਤਾਰ ਬੰਦੀ ਦੀ ਤਿਆਰੀਏ, ਜੀ ਸਮੇਂ ਸਿਰ ਉਦਾਸੀਨਾ ਜਟਾਂ ਤਾਰੀਆਂ, ਮੂਰੇ ਨਰ ਸਿੰਘਿਆਂ ਚ ਫੂਕਾਂ ਮਾਰੀਆਂ, ਗਰਜ ਗੂੰਜ ਦੇਵ ਲੋਕ ਮੈਂ ਪਧਾਰੀਏ, ਹੋਈ ਦਸ ਤਾਰ ਬੰਦੀ ਦੀ ਤਿਆਰੀਏ, ਹੋਈ ਜਾ ਰਸਮ ਗੁਰੂ ਦਸ ਤਾਰ ਦੀ, ਪਹਿਲੀ ਪੇਟਾ ਨਾਮ ਧਾਰੀਆਂ ਦੇ ਪਿਆਰ ਦੀ, ਪਈ ਸੀਸ ਤੇ ਸਜਾਈ ਸਭ ਜ਼ਿੰਮੇਵਾਰੀਏ, ਹੋਈ ਦਸ ਤਾਰ ਬੰਦੀ ਦੀ ਤਿਆਰੀਏ, ਬਾਰੋ ਵਾਰੀ ਚੁੱਕੀ ਆ ਲੁਕਾਈ ਫੇਰਿਆ, ਲਾਏ ਦਸਤਾਰਾਂ ਦੇ ਬੇਅੰਤ ਢੇਰਿਆ, ਜਿੱਤੇ ਜਗ ਜੀਤ ਤੇ ਲੁਕਾਈ ਹਾਰੀਏ, ਜੀ ਲੁਕਾਈ ਹਾਰੀਏ, ਹੋਈ ਦਸਤਾਰ ਬੰਦੀ ਦੀ ਤਿਆਰੀਏ,
ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਦੇ ਚਰਨਾਂ 'ਤੇ ਲੁਕਾਈ ਚੁੱਕੀ ਲੁਕਾਈ, ਮੇਰੇ ਨਾਮਧਾਰੀ ਨਹੀਂ। ਸੋ ਬੇਨਤੀ ਕਰ ਰਿਹਾ ਸਾਂ ਉਦੋਂ ਤੋਂ ਲੈ ਕੇ, ਅਤੇ ਨਾਮਧਾਰੀਆਂ ਨੂੰ ਪਤਾ ਹੈ ਭਈ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਨੇ ਜਿਵੇਂ ਸਾਡੀ ਅਗਵਾਈ ਕੀਤੀ ਹੈ, ਅਤੇ ਜੋ ਸਾਡੇ 'ਤੇ ਉਪਕਾਰ ਕੀਤੇ ਨੇ, ਉਹ ਕਹਿਣ ਕਥਨ ਤੋਂ ਬਾਹਰ ਨੇ। ਜੇ ਕੱਲ੍ਹ ਟਾਈਮ ਮਿਲਿਆ ਤਾਂ ਮੈਂ ਥੋੜ੍ਹੇ ਜਿਹੇ ਅਰਜ਼ ਵੀ ਕਰਾਂਗਾ। ਸੋ ਸਾਡਾ ਟਾਈਮ ਸਮਾਪਤ ਹੈ, ਸਤਿ ਸ਼੍ਰੀ ਅਕਾਲ, ਅਤੇ ਅਗਲਾ ਪ੍ਰੋਗਰਾਮ